रुचि सुन रही हो रेडियो चन परदेसी।
फॉर एडवर्टाइजिंग इंक्वायरी कॉन्टैक्ट दर्शन बसराव एट 815-557-4991 और सावन टिवाना एट 219-670-4579
और ईमेल एट sales@chanpardesi.com।
तुसी सुन रहे हो शिकागो दा नंबर वन रेडियो स्टेशन रेडियो चन परदेसी, मेरे वतन नाल मेरा रिश्ता।
ਕਹਿੰਦੀ ਏ ਕੁਝ ਆਪਾਂ ਵੀ ਵਰਸ਼ਲ ਕਰੀਏ ਪਰ ਦਿਲ ਕਹਿੰਦਾ ਏ ਇਹ ਬੰਦਿਆਂ ਕੋਈ ਬੰਦਿਆਂ ਵਾਲੀ ਗੱਲ ਕਰੀਏ। ਖੁਸ਼ਾਮਦੀਦ ਰੇਡੀਓ ਚੰਨ ਪਰਦੇਸੀ ਰੰਗਲੇ ਬੋਲ ਪ੍ਰੋਗਰਾਮ ਲੈ ਕੇ ਮੈਂ ਸੰਦੀਪ ਕੌਰ ਇੱਕ ਵਾਰ ਫਿਰ ਤੁਹਾਡੇ ਨਾਲ ਹਾਂ। ਪ੍ਰੋਗਰਾਮ ਰੰਗਲੇ ਬੋਲ ਦੇ ਸਪੋਂਸਰ ਨੇ ਪਾਲ ਸ਼ਰਮਾ ਜੀ ਨਿਊਯਾਰਕ ਤੋਂ ਔਰ ਰੇਡੀਓ ਚੰਨ ਪਰਦੇਸੀ ਦਾ ਇਹ ਪ੍ਰੋਗਰਾਮ ਹਰ ਸੋਮਵਾਰ ਤੋਂ ਸ਼ੁੱਕਰਵਾਰ ਰਾਤ 10:30 ਭਾਰਤੀ ਸਮੇਂ ਮੁਤਾਬਕ ਔਰ ਸ਼ਿਕਾਗੋ ਸਮੇਂ ਦੁਪਹਿਰ 12 ਵਜੇ ਅਸੀਂ ਲਾਈਵ ਹੋ ਜਾਂਦੇ ਹਾਂ। ਤੇ ਆਸ ਕਰਦੀ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ। ਮੈਂ ਵੀ ਇੱਥੇ ਬਿਲਕੁਲ ਫਿਟ ਐਂਡ ਫਾਈਨ ਆ ਤੇ ਪ੍ਰੋਗਰਾਮ ਦੇ ਇੰਤਜ਼ਾਰ ਚ ਸੀ ਕਿ ਜਲਦੀ ਦੇ ਨਾਲ ਸ਼ੁਰੂ ਕਰੀਏ ਔਰ ਤੁਹਾਡੇ ਨਾਲ ਸਾਂਝ ਪਾਈਏ ਕਿਉਂਕਿ ਅੱਜ ਦੇ ਦਿਨ ਖਾਸ ਹੁੰਦਾ ਜੀ। ਕਿਉਂਕਿ ਖਾਸ ਇਹ ਹੁੰਦਾ ਕਿ ਅਸੀਂ ਆਪਣੇ ਪੰਜਾਬੀ ਵਿਰਸੇ ਦੇ ਨਾਲ ਸਾਂਝ ਪਾਉਂਦੇ ਹਾਂ ਔਰ ਵਿਰਸੇ ਦੇ ਨਾਲ ਜੁੜਨ ਦੀ ਇੱਕ ਉਤਸੁਕਤਾ ਵੀ ਹੁੰਦੀ ਹੈ, ਚਾਹ ਵੀ ਹੁੰਦਾ, ਜੋਸ਼ ਵੀ ਹੁੰਦਾ, ਉਤਸ਼ਾਹ ਵੀ ਹੁੰਦਾ ਕਿ ਵੀ ਫਟਾਫਟ ਚੱਲੀਏ ਔਰ ਕੁਝ ਸਵਾਲ ਜਵਾਬ ਹੁੰਦੇ ਨੇ ਜਿਨ੍ਹਾਂ ਦੇ ਜਵਾਬ ਤੁਹਾਡੇ ਵੱਲੋਂ ਮਿਲਦੇ ਨੇ ਔਰ ਬੜਾ ਮਜ਼ਾ ਆਉਂਦਾ ਜਦੋਂ ਉਹਨਾਂ ਸਵਾਲਾਂ ਦੇ ਬੜੀ ਉਤਸੁਕਤਾ ਦੇ ਨਾਲ ਤੁਸੀਂ ਜਵਾਬ ਲੈ ਕੇ ਪਹੁੰਚਦੇ ਹੋ ਔਰ ਅਗਰ ਤੁਹਾਡੇ ਕੋਲ ਕੋਈ ਸਵਾਲ ਹੈ ਤਾਂ ਤੁਸੀਂ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਸਾਡੀ ਪੰਜਾਬੀ ਬੋਲੀ, ਹਾਂਜੀ ਸਾਡੀ ਦੇਸੀ ਬੋਲੀ, ਮਾਝਾ, ਮਾਲਵਾ, ਦੁਆਬਾ, ਸੋ ਅਜਿਹੇ ਇਲਾਕਿਆਂ ਦੇ ਵਿੱਚ ਥਾਂ ਥਾਂ ਤੇ ਥੋੜੀ ਥੋੜੀ ਦੂਰ ਜਾਈਏ ਤੇ ਅਸੀਂ ਜਿਹੜੀ ਬੋਲੀ ਹੈ ਕਹਿੰਦੇ ਉਹ ਬਦਲ ਜਾਂਦੀ ਹੈ। ਸਾਡੀ ਪੰਜਾਬੀ ਬੋਲੀ ਦੇ ਵਿੱਚ ਬਹੁਤ ਸਾਰੇ ਅਜਿਹੇ ਸ਼ਬਦ ਨੇ, ਵਿਰਸੇ ਦੀਆਂ ਇਹੋ ਜਿਹੀਆਂ ਚੀਜ਼ਾਂ ਨੇ ਜੋ ਹੌਲੀ ਹੌਲੀ ਅਲੋਪ ਹੁੰਦੀਆਂ ਜਾਂਦੀਆਂ ਨੇ। ਸੋ ਅੱਜ ਉਹਨਾਂ ਦੇ ਨਾਲ ਹੀ ਆਪਾਂ ਸਾਂਝ ਪਾਵਾਂਗੇ ਜੀ ਤੇ ਤੁਸੀਂ ਬਿਲਕੁਲ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਕੇ ਸਾਡੇ ਕੋਲ ਪਹੁੰਚ ਕੇ ਚਾਹੇ ਉਹ ਕਾਲ ਦੇ ਜ਼ਰੀਏ ਜਾਂ ਮੈਸੇਜ ਦੇ ਜ਼ਰੀਏ ਪਹੁੰਚ ਸਕਦੇ ਹੋ ਜੀ। ਤੇ ਨੰਬਰ ਫਿਰ ਦੱਸ ਦੀ 94-637-33309 ਭਾਰਤ ਦਾ ਸਟੂਡੀਓ ਨੰਬਰ ਹੈ ਜੀ ਔਰ ਬਾਕੀ ਦੇ ਨੰਬਰ
ਪ੍ਰੋਗਰਾਮ ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 61-039-013-4419 ਤੇ, ਹਾਂਗਕਾਂਗ ਤੋਂ 81-70-01-36 ਤੇ, ਯੂਨਾਈਟਿਡ ਕਿੰਗਡਮ ਤੋਂ 020-32-81-41 ਤੇ ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਜੀ ਅਗਰ ਤੁਸੀਂ ਮੈਸੇਜ ਕਰਨਾ ਚਾਹੁੰਦੇ ਹੋ ਤਾਂ ਫੇਸਬੁੱਕ ਪੇਜ RJ ਸੰਦੀਪ ਕੌਰ ਦੇ ਨਾਮ ਨਾਲ ਹੈ, ਤੁਸੀਂ ਸਰਚ ਕਰੋਗੇ ਤਾਂ ਬੜੀ ਆਸਾਨੀ ਨਾਲ ਮਿਲ ਜਾਏਗਾ ਜੀ ਪੇਜ ਤੇ। ਉੱਥੇ ਵੀ ਆਪਣਾ ਨਾਮ, ਆਪਣੀ ਜਗ੍ਹਾ ਦਾ ਨਾਮ ਤੇ ਆਪਣਾ ਪਿਆਰਾ ਜਿਹਾ ਮੈਸੇਜ ਜਿਹੜਾ ਸਾਰੇ ਤੱਕ ਤੁਸੀਂ ਪਹੁੰਚਾ ਸਕਦੇ ਹੋ। ਤਾਂ ਫਿਰ ਆਗਾਜ਼ ਕਰੀਏ ਜੀ ਜੀ ਸਵਾਲਾਂ ਦੇ ਨਾਲ ਆਗਾਜ਼ ਕਰਦੇ ਹਾਂ ਤੇ ਫਿਰ ਉਸ ਤੋਂ ਬਾਅਦ ਗੀਤ ਦੇ ਵੱਲ ਚੱਲਾਂਗੇ ਕਿਉਂਕਿ ਪੰਜਾਬੀ ਗੀਤ ਸੰਗੀਤ ਤੋਂ ਵਾਂਝਾ ਅਸੀਂ ਤੁਹਾਨੂੰ ਰੱਖ ਨਹੀਂ ਸਕਦੇ ਤੇ ਉਹ ਤਾਂ ਨਾਲ ਨਾਲ ਚੱਲਦਾ ਰਹੇਗਾ। ਤੇ ਸਵਾਲਾਂ ਦੇ ਵਿੱਚੋਂ ਸਵਾਲ ਅੱਜ ਜਿਹੜਾ ਪਹਿਲਾ ਸਵਾਲ ਅਸੀਂ ਲੈ ਕੇ ਆਏ ਹਾਂ, ਦੱਸੋ ਮਿੱਟੀ ਦੀ ਨਾ ਨਿੱਕੀ ਜਿਹੀ ਠੂਠੀ ਨੂੰ ਜਿਹਦੇ ਵਿੱਚ ਆਮ ਤੌਰ ਤੇ ਦੀਵਾਲੀ ਦੇ ਸਮੇਂ ਦੀਵੇ ਬਾਲਦੇ ਹੁੰਦੇ ਨੇ ਉਸ ਨੂੰ ਕੀ ਕਹਿੰਦੇ ਨੇ? जी ए तुसी दसना है जी, मिट्टी दी निक्की जेही ठूठी नू जिदे विच आम तौर ते दिवाली दे समय दीवे बाल दे ने उस नू की कहा जांदा है, ए तुसी बुझना है जी। और दूसरा जेड़ा सवाल है ओ ए है जी के मोगरी अते मोगरा की चीजा ने, इदे बारे अगर तुहानू पता होवे मोगरी अते मोगरा की चीजा ने एदे बाबत भी दस सकदे हो। और तीजा सवाल ए है के हल्ट दे उस चक्कर नू जिदे उपर माल चलदी है उस नू की कहंदे ने जी। हल्ट पहला दे वेलां दे विच तुहानू पता कि खूह हुंदे सी, खूहां तों पानी कढ़दे हुंदे सीगे लोकी, हल्ट चलदे हुंदे सी ते हल्ट दे उस चक्कर नू जिदे उपर माल चलदी है जी उस नू की कहंदे ने। सो ए ने जी अज दे सवाल, इंतजार कर रहे हैं जिनी देर तक तुसी पहुंचदे तुहाडे तक पहुंच रहे जी ए खूबसूरत गीत।
दिल दे ता पूरे दिलदारिया हो रखी नी ब्लड च स्टार डमे आपा उंजे असल च यारा देनी यारिया ओही अंदरों जो बार बल्लीए ओही अंदरों जो बार बल्लीए ओ मिठा बोल के खरीद लेंदी दुनिया इन्ने महंगे भी नी यार बल्लीए ओ मिठा बोल के खरीद लेंदी दुनिया इन्ने महंगे भी नी यार बल्लीए मिठा बोल के खरीद लेंदी
खूबसूरत गीत आप सुनिया जी। ते लो जी प्रोग्राम दे पहले पहले कॉलर आ गए ने, गल करिए जी स्वागत प्रोग्राम जी।
हां संदीप मैं विजेतर सिंह बोल रहा कैलिफोर्निया तो।
हां जी विजेतर सिंह बापू जी की हाल ने तुहाडे किवें सेहता?
मैं बहुत बढ़िया संदीप, तुसी सुनाओ थोड़ा की हाल आ
जी? चढ़दी कला तुहाडियां दुआवां ने ते दसो फिर अज केड़े सवाल दा जवाब लेके आए हो?
अगर तुसी मैनु रिपीट कर दियो एक बार।
हाँ जी पहला जेड़ा सवाल है जी ओ ए है कि मिट्टी दी निक्की जेही ठूठी नू जिदे विच ना पहला दिवाली दे समय दीवे बाल दे हुंदे सीगे हुण भी बिल्कुल उस तरह ही चलता है कई थावां दे उते उस नू की कहंदे ने?
हाँ जी
इक ता सवाल ए है
ओनू संदीप कहंदे ने चूंगड़ा।
जी सही गल है जी बिल्कुल तुसी बुझ लिया।
अच्छा होर दसो
जी होर है जी के हल्ट दे उस चक्कर नू जिदे उपर माल चलदी है ओनू की कहंदे ने? हुण ए वी बुझ लैणा मैनू पता।
ओनू संदीप कहंदे आ बैड बब्बे नू दलामा अड़ाड़ा।
जी क्या बात है जी बिल्कुल सही बुझ लिया जी तुसी बैड और चुंगड़ा जेड़ा पहला सवाल सी उदा जवाब बिल्कुल सही जवाब है। अच्छा तुहाडे कोल कोई सवाल होवे ते साडे श्रोतियां दे लई पा दियो फिर।
मेरा सवाल हैगा बई एक ता पुछना तुसी भी तेली किनू कहंदे आ? तेली तद्दे नू लाम लल्ले नू बिहारी।
अच्छा जी
ते एक पौली किनू कहंदे आ? पप्पे नू कनौड़ा लल्ले नू बिहारी।
अच्छा जी ਠੀਕ ਹੈ ਜੀ, ਪੌੜੀ ਕਿਹਨੂੰ ਕਹਿੰਦੇ ਨੇ ਤੇ ਢੇਰੀ ਕਿਹਨੂੰ ਕਹਿੰਦੇ ਨੇ, ਸੋ ਇਹ ਦੋ ਸ਼ਬਦ ਤੁਸੀਂ ਲੈ ਕੇ ਆਏ ਹੋ, ਤੇ ਇਸ ਤੋਂ ਇਲਾਵਾ ਵੀ ਕੁਛ ਹੋਰ ਵੀ ਹੈ?
ਨਹੀਂ ਹੋਰ ਤਾਂ ਤੁਸੀਂ ਇਹ ਦੋ ਹੀ ਪੁੱਛ ਲਓ।
ਚਲੋ ਦੋ ਹੀ ਪੁੱਛ ਲੈਂਦੇ ਹਾਂ ਜੀ, ਸੁਣ ਲਿਆ ਹੋਣਾ ਸਾਡੇ ਤਮਾਮ ਸੁਣਨ ਵਾਲਿਆਂ ਨੇ, ਤੇ ਵੇਖਦੇ ਹਾਂ ਕਿ ਇਹਨਾਂ ਦੇ ਜਵਾਬ ਕੌਣ ਲੈ ਕੇ ਪਹੁੰਚਦੇ ਨੇ। ਬਾਕੀ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ, ਬਹੁਤ ਸ਼ੁਕਰੀਆ ਜੀ।
ਓਕੇ, ਥੈਂਕ ਯੂ।
ਮੌਸਮ ਹੈ ਜੀ, ਬਿਲਕੁਲ ਸੌਣ ਦਾ ਮਹੀਨਾ ਹੈ, ਸੋ ਪੀਂਗਾ ਪੈਂਦੀਆਂ ਨੇ, ਤੇ ਫਿਲਹਾਲ ਸਾਡੇ ਕੋਲ ਕੁਛ ਸਵਾਲ ਵੀ ਨੇ ਜਿਨ੍ਹਾਂ ਦੇ ਜਵਾਬ ਤੁਸੀਂ ਲੈ ਕੇ ਪਹੁੰਚਣੇ ਨੇ। ਪ੍ਰੋਗਰਾਮ ਰੰਗਲੇ ਬੋਲ ਇਸ ਵਕਤ ਚੱਲ ਰਿਹਾ ਜੀ। ਬੰਗਲਾ ਤੁਸੀਂ ਸੁਣਿਆ ਹੋਣਾ, ਇਹ ਡਾਕ ਬੰਗਲਾ ਕੀ ਹੈ ਜੀ, ਇਹਦੇ ਬਾਰੇ ਅਗਰ ਤੁਹਾਨੂੰ ਪਤਾ ਹੋਵੇ ਤੇ ਜ਼ਰੂਰ ਸ਼ੇਅਰ ਕਰਨਾ। ਡਾਕ ਬੰਗਲਾ ਕਿਹਨੂੰ ਕਹਿੰਦੇ ਨੇ, ਤੇ ਸਵਾਲ ਹੈ ਜੀ ਢੇਰੀ ਕਿਹਨੂੰ ਕਹਿੰਦੇ ਨੇ ਤੇ ਪੌੜੀ ਕਿਹਨੂੰ ਕਹਿੰਦੇ ਨੇ, ਹੁਣੇ ਹੁਣੇ ਪੁੱਛ ਕੇ ਗਏ ਜੀ ਬਾਪੂ ਜੀ। ਔਰ ਇੱਕ ਹੋਰ ਸਵਾਲ ਹੈ ਜੀ ਕਿ ਇੱਕ ਦਾਣੇਦਾਰ ਫਲੀਆਂ ਵਾਲੀ ਫਸਲ ਹੈ ਤੇ ਜਿਹਦੇ ਵਿੱਚੋਂ ਤੇਲ ਨਿਕਲਦਾ ਤੇ ਫੋਕ ਦੀ ਖੱਲ ਵੀ ਬਣਦੀ ਆ, ਉਹ ਕਿਹੜੀ ਫਸਲ ਆ ਜੀ, ਉਹਨੂੰ ਕਿਹੜੇ ਨਾਮ ਨਾਲ ਬੁਲਾਇਆ ਜਾਂਦਾ? ਆਪਾਂ ਜਿਹੜਾ ਗੀਤ ਹੁਣੇ ਹੁਣੇ ਸੁਣਿਆ ਮਨਮੋਹਨ ਵਾਰਿਸ ਦੀ ਆਵਾਜ਼ ਚ ਸੀ, ਤੇ ਬਿਲਕੁਲ ਮੈਂ ਸੰਦੀਪ ਕੌਰ ਤੁਹਾਡੇ ਨਾਲ ਹਾਂ, ਸਾਡੇ ਨਾਲ ਅਗਲੇ ਕਾਲਰ ਵੀ ਜੁੜ ਗਏ ਨੇ, ਗੱਲ ਕਰਦੇ ਹਾਂ ਤੇ ਫਿਰ ਉਸ ਤੋਂ ਬਾਅਦ ਮੈਸੇਜ ਵੱਲ ਚੱਲਾਂਗੇ ਜੀ। ਸਵਾਗਤ ਪ੍ਰੋਗਰਾਮ ਚ।
ਹਾਂਜੀ, ਸਤਿ ਸ੍ਰੀ ਅਕਾਲ ਸੰਦੀਪ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਪਾਲ ਸ਼ਰਮਾ ਬੋਲ ਰਿਹਾ ਨਿਊਯਾਰਕ ਤੋਂ
ਜੀ। ਸਤਿ ਸ੍ਰੀ ਅਕਾਲ ਜੀ।
ਤੇ ਉਹ ਪਹਿਲੇ ਜਿਹੜੇ ਸਵਾਲ ਸੀ ਉਹਦਾ ਜਵਾਬ ਉਹ ਦੇ ਹੀ ਗਿਆ, ਠੀਕ ਹੈ ਬਾਪੂ ਜੀ। ਜਿਹੜੇ ਉਹ ਸਵਾਲ ਪਾਸ ਦੇ ਰਹੇ ਮੈਂ ਉਹਨਾਂ ਦਾ ਜਵਾਬ ਦੇ ਰਿਹਾ। ਉਹਨਾਂ ਨੇ ਇੱਕ ਪੁੱਛਿਆ ਸੀਗਾ, ਇੱਕ ਪੁੱਛਿਆ ਸੀਗਾ ਢੇਲੀ, ਢੇਲੀ ਕਹਿੰਦੇ ਆ ਅਠਿਆਨੀ ਨੂੰ, ਜਿੱਦਾਂ ਹੋ ਗਏ ਨਾ ਉਹ ਪੁਰਾਣੇ ਟਾਈਮ ਦੇ ਵਿੱਚ ਚੱਲਦੇ ਹੁੰਦੇ ਸੀਗੇ ਉਹ ਸਿੱਕੇ, ਉਹਨੂੰ ਢੇਲੀ ਕਹਿੰਦੇ ਆ। ਫਿਰ ਉਹਨੇ ਪੁੱਛਿਆ ਸੀ ਉਹਨਾਂ ਨੇ ਪੌਲੀ, ਪੌਲੀ ਕਹਿੰਦੇ ਚਵਾਨੀ ਨੂੰ। ਦੋ ਸਵਾਲ ਸੀਗੇ ਪੁੱਛੇ ਤੇ ਦੋਵਾਂ ਦੇ ਜਵਾਬ ਦੇ ਤੇ ਆ,
ਠੀਕ ਹੈ ਜੀ।
ਇੱਕ ਉਹਨੇ ਪੁੱਛਿਆ ਸੀਗਾ ਢੇਲੀ, ਢੇਲੀ ਕਹਿੰਦੇ ਆ, ਹਾਂਜੀ ਪੌਲੀ, ਜਿਹੜਾ ਪੌਲੀ ਆ ਚਾਰ ਆਨੇ ਨੂੰ ਕਹਿੰਦੇ ਆ ਚਵਾਨੀ ਨੂੰ, ਜਿੱਦਾਂ
ਠੀਕ ਹੈ ਜੀ, ਠੀਕ ਹੈ ਓਕੇ। ਸੋ ਪਹਿਲਾਂ ਪੈਸੇ ਦਾ ਹੈ ਜੀ ਸਾਰਾ, ਇਹ ਪੁੱਛਿਆ ਢੇਲੀ ਤੇ ਪੌਲੀ, ਪੌਲੀ
ਹਾਂਜੀ ਪੌਲੀ ਚਵਾਨੀ ਨੂੰ, ਢੇਲੀ 50 ਪੈਸੇ ਨੂੰ ਤੇ ਪੌਲੀ 25 ਪੈਸੇ ਨੂੰ, ਠੀਕ ਹੈ।
ਬਾਕੀ ਦੋ ਜਵਾਬ, ਬਾਕੀ ਦੋ ਤੁਹਾਡੇ ਕੋਲ ਕੁਛ ਹੋਰ ਤੁਸੀਂ ਸਾਂਝ ਪਾਉਣਾ?
ਬਾਕੀ ਦੋ
ਡਾਕ ਬੰਗਲਾ ਪੁੱਛੇ ਸੀ,
ਮੈਂ ਦੋ ਸਵਾਲ ਡਾਕ ਬੰਗਲਾ ਵੀ ਚਲੋ ਦੱਸ ਦਿੰਦੇ, ਮੈਂ ਵੀ ਪਹਿਲਾਂ ਦੋ ਸਵਾਲ ਚੱਲਦਾ, ਠੀਕ ਹੈ। ਦਾਓ ਖਾਨੇ ਆ ਮਤਲਬ, ਤੇ ਉਹਦੇ ਵਿੱਚ ਟੋਟਲ ਆ ਨਾ 15 ਹੋਣਾ ਚਾਹੀਦਾ ਜੋੜ, ਕਿਸੇ ਪਾਸੇ ਵੀ ਤਾਂ ਆਪਾਂ ਐਡ ਕਰ ਲਈਏ, ਠੀਕ ਹੈ। ਤੇ 9 ਤੋਂ ਘੱਟ ਘੱਟ ਅੱਖਰ ਵਰਤਣੇ ਆ, ਜਿੱਦਾਂ ਨੌ ਦੋ ਅੱਠ ਸੱਤ ਥੱਲੇ ਵਾਲੇ ਵਰਤਣੇ, ਉਹ ਕਿਸੇ ਵੀ ਸ਼ਹਿਰ ਤੋਂ ਤੁਸੀਂ ਪਹਿਲਾਂ ਨੌ ਖਾਨੇ ਮਾਰ ਕੇ ਉਹਨਾਂ ਦਾ ਜੋੜ ਜਿਹੜੇ ਵਿੱਚ ਅੱਖਰ ਲਿਖਣੇ ਆ, ਤੇ ਉਹ ਮਤਲਬ ਟੋਟਲ 15 ਹੋਣਾ ਚਾਹੀਦਾ, ਕਿਸੇ ਵੀ ਸ਼ਹਿਰ ਤੋਂ ਤੁਸੀਂ ਉਹਦਾ ਜੋੜ ਕਰ ਲਓ, ਠੀਕ ਹੈ। ਤੇ ਦੂਸਰਾ ਮੇਰਾ ਸਵਾਲ ਇੱਕ ਹੋਰ ਆ, ਇੱਕ ਕੇਕ ਆ ਉਹਨੂੰ ਤਿੰਨ ਕੱਟ ਲਾਉਣੇ ਆ ਤੇ ਉਹਦੇ ਅੱਠ ਹਿੱਸੇ ਹੋਣੇ ਚਾਹੀਦੇ ਆ, ਦੂਸਰੇ ਸਮਝ ਲੱਗੀ ਸਰ ਜੀ, ਸਮਝ ਲੱਗੀ ਨਾ ਦੂਸਰੇ ਸਵਾਲ ਦੀ ਵੀ ਚੰਗੀ
ਜੀ, ਬਿਲਕੁਲ ਸਮਝ ਲੱਗ ਗਈ ਹੈ ਜੀ, ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਮੈਥ ਦੇ ਸਵਾਲ ਵੀ ਆ ਗਏ ਨੇ ਹੁਣ ਸਾਡੇ ਕੋਲ, ਵਿਰਸੇ ਦੇ ਸਵਾਲ ਤਾਂ ਚੱਲ ਹੀ ਰਹੇ ਸੀ ਪਰ ਮੈਥ ਦੇ ਸਵਾਲ ਵੀ ਵਿੱਚ ਆ ਜਾਂਦੇ ਨੇ ਕਦੇ ਕਦੇ, ਤੇ ਤੁਸੀਂ ਬੁੱਝ ਸਕਦੇ ਹੋ ਤਾਂ ਬੁੱਝ ਸਕਦੇ ਹੋ ਜੀ। ਰਾਮ ਸਿੰਘ ਜੀ ਫੁੱਲੋ ਮਿੱਠੀ ਵਾਲੇ ਸਾਡੇ ਨਾਲ ਜੁੜੇ ਨੇ, ਬੜੇ ਦਿਨਾਂ ਬਾਅਦ ਮੈਸੇਜ ਆਇਆ ਇਹਨਾਂ ਦਾ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਸਤਿ ਸ੍ਰੀ ਅਕਾਲ ਰਾਮ ਸਿੰਘ ਜੀ। ਤੇਲੀ ਦਾ ਇਹਨਾਂ ਨੇ ਜਵਾਬ ਦਿੱਤਾ 50 ਪੈਸੇ, ਤੇ ਜੀ ਫਸਲ ਦੀ ਗੱਲ ਜਿਹੜੀ ਕੀਤੀ ਸੀਗੀ, ਬਿਲਕੁਲ ਤੇਲ ਵਾਲੀ ਫਸਲ ਕਿਹੜੀ ਹੈ ਜੀ, ਉਹ ਇਹਦਾ ਜਵਾਬ ਤੁਸੀਂ ਦੇ ਦਿੱਤਾ ਹੈ, ਪਰ ਉਡੀਕ ਕਰ ਰਹੇ ਹਾਂ ਹੋਰ ਵੀ ਸਾਡੇ ਸਰੋਤੇ ਜਿਹੜੇ ਨੇ ਸਾਡੇ ਨਾਲ ਜੁੜਨ ਤੇ ਉਹ ਵੀ ਸਾਨੂੰ ਦੱਸਣ। ਤੇ ਜੀ ਜਿਵੇਂ ਜਵਾਬ ਜਿਹੜਾ ਹੈ ਬਿਲਕੁਲ ਪਹੁੰਚ ਰਿਹਾ ਨਾ ਸਾਡੇ ਕੋਲ, ਅਸੀਂ ਪਰਛੱਤੀ ਤੁਸੀਂ ਸ਼ਾਇਦ ਸੁਣਿਆ ਹੋਵੇਗਾ ਜ਼ਰੂਰ, ਪਰਛੱਤੀ ਦੇ ਬਾਰੇ ਦੱਸ ਸਕਦੇ ਹੋ ਪਰਛੱਤੀ? ਅਗਰ ਵੈਸੇ ਤਾਂ ਬੜਾ ਆਸਾਨ ਜਿਹਾ ਸਵਾਲ ਪੁੱਛਿਆ, ਉਹ ਸਰੋਤੇ ਜਿਹੜੇ ਜਿਹੜੇ ਪਰਛੱਤੀ ਜਿਨ੍ਹਾਂ ਨੇ ਦੇਖੀ ਹੋਵੇ ਜਾਂ ਬਿਲਕੁਲ ਦੇਖੀ ਹੋਏਗੀ ਥੋੜਾ ਜਿਹਾ, ਕਿਉਂਕਿ ਜ਼ਿਆਦਾ ਪੁਰਾਣਾ ਨਹੀਂ ਹੈ ਇਹ ਸਵਾਲ ਜਾਂ ਜ਼ਿਆਦਾ ਪੁਰਾਣੀਆਂ ਚੀਜ਼ਾਂ ਨਹੀਂ ਹੈਗੀਆਂ, ਸੋ ਇਹਨਾਂ ਦੇ ਜਵਾਬ ਤਾਂ ਅਕਸਰ ਬਹੁਤ ਸਾਰੇ ਲੋਕਾਂ ਨੂੰ ਪਤਾ ਹੁੰਦੇ ਨੇ, ਤੇ ਤੁਹਾਨੂੰ ਵੀ ਪਤਾ ਹੋਊਗਾ ਤੇ ਦੱਸ ਸਕਦੇ ਹੋ ਜੀ। ਇਹ ਅਗਲੇ ਸਰੋਤੇ ਜੁੜ ਗਏ ਨੇ ਜੀ, ਸਵਾਗਤ।
ਸਤਿ ਸ੍ਰੀ ਅਕਾਲ ਸੰਦੀਪ ਜੀ, ਹਰਦਿਆਲ ਸਿੰਘ ਬੋਲਦਾ ਜੀ ਬੋਸਟਨ ਤੋਂ, ਪਿਆਰ ਸਤਿ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ
ਜੀ, ਸਤਿ ਸ੍ਰੀ ਅਕਾਲ।
ਹਾਂਜੀ ਵਧੀਆ ਵਧੀਆ ਸੇਵਾ ਚੱਲ ਰਿਹਾ ਜੀ
ਜੀ, ਸ਼ੁਕਰੀਆ।
ਤੁਸੀਂ ਜਿਹੜਾ ਇੱਕ ਸਵਾਲ ਹੋਰ ਪੁੱਛੇ, ਮੇਰੇ ਹਿਸਾਬ ਨਾਲ ਡਾਕ ਬੰਗਲਾ ਜਿਹੜਾ ਹੁੰਦਾ ਨਾ, ਡਾਕ ਬੰਗਲਾ ਮੇਰੇ ਹਿਸਾਬ ਨਾਲ ਰੈਸਟ ਹਾਊਸ ਜਿੱਦਾਂ ਹੁੰਦਾ ਨਾ, ਜਿੱਥੇ VIP ਬੰਦੇ ਜਾ ਕੇ ਠਹਿਰਦੇ, ਸ਼ਾਇਦ ਉਹਨੂੰ ਡਾਕ ਬੰਗਲਾ ਕਿਹਾ ਜਾਂਦਾ, ਮੈਂ ਸ਼ੋਅਰ ਨੀ ਹੈਗਾ, ਸੁਣਿਆ ਤਾਂ ਹੈਗਾ ਡਾਕ ਬੰਗਲਾ, ਮੇਰੇ ਹਿਸਾਬ ਨਾਲ ਰੈਸਟ ਹਾਊਸ ਜਿੱਦਾਂ ਨੂੰ ਇੰਗਲਿਸ਼ ਰੈਸਟ ਹਾਊਸ ਜਾਂ ਹੁੰਦਾ ਨਾ ਬਣਾਇਆ ਫਿਰ ਜਾ ਕੇ। ਤੇ ਇੱਕ ਤੁਸੀਂ ਦੱਸਿਆ ਸੀ, ਇੱਕ ਸਵਾਲ ਹੋਰ ਪੁੱਛਿਆ ਸੀ, ਮੋਗਰਾ ਕਿਹਨੂੰ ਕਹਿੰਦੇ, ਮੋਗਰੀ ਕਹਿੰਦੇ ਹੁੰਦੇ
ਮੋਗਰੀ ਕਿਹਨੂੰ?
ਹਾਂਜੀ ਮੇਰੇ ਹਿਸਾਬ ਨਾਲ ਉਹ ਜਿੱਦਾਂ ਹੋਲ ਮੋਰੀ ਜਿੱਦਾਂ ਵੱਡੀ ਨੂੰ ਮੋਗਰਾ ਕਹਿ ਦਿੰਦੇ, ਵੱਡਾ ਹੋਵੇ ਤਾਂ ਕਹਿਣਾ ਜਿੱਦਾਂ ਬਹੁਤ ਜ਼ਿਆਦਾ ਪਾੜ ਪੈ ਗਿਆ ਵੱਡਾ ਹੋ ਗਿਆ ਤਾਂ ਮੋਗਰਾ ਹੋ ਗਿਆ,
ਤੇ
ਛੋਟਾ ਮੋਰੀ ਨੂੰ ਮੋਗਰਾ ਵੀ ਕਹਿੰਦੇ,
ਬਹੁਤ ਵੱਡਾ ਮੋਗਾ ਕਹਿ ਲੈਂਦੇ।
ਹਾਂਜੀ ਹਾਂਜੀ ਹਾਂਜੀ
ਇਹ ਸਵਾਲ ਨਹੀਂ,
ਮੋਗਰਾ ਵੀ ਕਹਿ ਦਿੰਦੇ ਕਹਿੰਦੇ ਕਹਿੰਦੇ, ਤੁਹਾਡਾ ਚਾਹ ਦੋ ਹੋਰ ਹੋਊਗਾ ਸ਼ਾਇਦ ਕੋਈ,
ਠੀਕ ਹੈ ਜੀ ਚਲੋ ਨੋਟ ਕਰ ਲੈਣੇ ਜੀ। ਬਾਕੀ ਤੁਸੀਂ ਕੁਛ ਸਵਾਲ ਹੋਰ ਜਵਾਬ ਦੇਣੇ ਹੋਣ ਜਾਂ ਸਵਾਲ ਪਾਉਣਾ ਹੋਵੇ? ਹੈਲੋ, ਹਾਂਜੀ ਮੈਂ ਕਿਹਾ ਜੀ ਕੋਈ ਸਵਾਲ ਅਗਰ ਜਾਂ ਕੋਈ ਹੋਰ ਜਵਾਬ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਦੱਸ ਸਕਦੇ ਹੋ।
ਅੱਛਾ ਮੈਂ ਦੋ ਕਹਾਵਤਾਂ ਅੱਗੋਂ ਕਹਾਣੀ ਆਪਣੇ ਦੋ ਕਹਾਵਤਾਂ ਮੁਹਾਵਰੇ ਆ ਦੋ, ਉਹਨਾਂ ਨੂੰ ਪੂਰਾ ਕਰਨਾ।
ਅੱਛਾ ਜੀ ਦੱਸ ਕਿਹੜੀ ਕਿਹੜੀ?
ਇੱਕ ਹੈਗਾ ਰੱਤਾ ਸਿਰੇ ਤੇ ਗੰਢ, ਉਹ ਰੱਤਾ ਕਿੰਨਾ ਹੈ, ਉਹਦੀ ਮੋਹਰੇ ਲੰਬਾਈ ਪੁੱਛਣੀ ਆ, ਕਿੰਨਾ ਲੰਬਾ ਰੱਸਾ ਹੈ ਜਾਣ ਕਿਆ ਸਿਰੇ ਤੇ ਗੰਢ,
ਠੀਕ ਹੈ ਜੀ
ਠੀਕ ਹੈ। ਤੇ ਇੱਕ ਹੋਰ ਆ ਉਹ ਹੈਗਾ ਆ 37 100, ਉਹ ਕਿਹਨਾਂ ਦਾ 37 100 ਹੁੰਦਾ, ਉਹਦੇ ਮੋਹਰੇ ਇੱਕ ਫਰੇਜ ਆਉਂਦੀ ਆ, ਉਹ ਪੁੱਛਣੀ ਆ ਵੀ ਕਿਹਨਾਂ ਦਾ 37 100 ਹੁੰਦਾ
ਜੀ,
37 100 ਉਹ ਕਿਹਨਾਂ ਦਾ ਆ, ਠੀਕ ਹੈ ਜੀ, ਉਹਨੂੰ ਪੂਰਾ ਕਰਨਾ। ਥੈਂਕ ਯੂ,
ਬਹੁਤ ਵਧੀਆ ਜੀ, ਬਹੁਤ ਸ਼ੁਕਰੀਆ। ਸੋ ਇਹ ਅਖਾਣਾ ਲੈ ਕੇ ਹਾਜ਼ਰ ਹੋਏ ਨੇ, ਅੱਧੀਆਂ ਦੱਸ ਕੇ ਗਏ ਨੇ, ਤੁਸੀਂ ਪੂਰੀਆਂ ਕਰ ਦੇਣੀਆਂ ਨੇ।
ਰੱਜੇ ਪੁੱਜੇ ਕਰੋ ਬੁੱਢਾ ਤੇਰੀ ਸੱਸ ਦਾ, ਚਾਹੀਦਾ ਨੀ ਮੈਨੂੰ ਕੋਈ ਦਾਜਵਾਜ ਨੀ, ਨਾ ਹੀ ਮੈਨੂੰ ਚਾਹੀਦਾ ਕੋਈ ਚੱਕ ਲੱਖ ਦਾ, ਮੇਰੇ ਲਈ ਤਾਂ ਤੂੰ ਹੀ ਅਨਮੋਲ ਕਹਿਣਾ ਆ। ਸਾਨੂੰ ਲੋੜ ਨੀ ਕੋਈ ਮਿਲਣੀ ਦੀ ਮੁੰਡਿਆ ਸਵਾ ਮੈਂ ਰੁਪਈਏ ਵਿੱਚ ਕਰਨ ਵਿਆਹ ਪਰਵਾਹ ਨੀ ਕੋਈ ਡੈਡੀ ਜੀ ਦੇ ਹੁੰਦਿਆ ਮਾਸੀਆਂ ਤੇ ਮਾਮੇ ਭੂਆ ਫੁੱਫੜ ਵੀ ਕਹਿੰਦੇ ਸਾਨੂੰ ਲੋੜ ਨੀ ਕੋਈ ਮਿਲਣੀ ਦੀ ਮੁੰਡਿਆ ਸਵਾ ਮੈਂ ਰੁਪਈਏ ਵਿੱਚ ਕਰਨ ਵਿਆਹ ਪਰਵਾਹ ਨੀ ਕੋਈ ਡੈਡੀ ਜੀ ਦੇ ਹੁੰਦਿਆ ਆ ਖਰਚ ਕਰਾਉਣਾ ਨੀ ਕੋਈ ਕੁੜੀ ਵਾਲਿਆਂ ਦਾ ਮੇਰੀ ਬੇਬੇ ਜੀ ਦਾ ਵੀ ਤਾਂ ਇਹੀ ਕਹਿਣਾ ਆ ਸੱਤ ਬੰਦੇ ਹੋਣਗੇ ਮੁਰਾਦ ਵਿੱਚ ਵੀ ਜਿਹੜਾ ਕਿ ਚੁੰਨੀ ਦੀ ਬਾਬੇ ਨੂੰ ਲੈ ਜਾਣਾ ਆ ਸੱਤ ਬੰਦੇ ਹੋਣਗੇ ਮੁਰਾਦ ਵਿੱਚ ਵੀ ਜਿਹੜਾ ਕਿ ਚੁੰਨੀ ਦੀ ਬਾਬੇ ਨੂੰ ਲੈ ਜਾਣਾ ਮੇਰੇ ਨਾਂ ਦੀ ਮਹਿੰਦੀ ਤੇਰੇ ਹੱਥਾਂ ਉੱਤੇ ਲੱਗੂ ਜਦੋਂ ਦੇਖੀ ਕਿੰਨਾ ਚੜਦਾ ਏ ਰੰਗਣੀ ਗੋਟੇ ਵਾਲੀ ਚੁੰਨੀ ਵਿੱਚ ਚੰਨ ਜਹੇ ਮੁੱਖੀ ਉੱਤੇ ਬਾਲੀ ਸੋਹਣੀ ਲੱਗੂ ਤੇਰੇ ਸੰਗਣੀ ਮੇਰੇ ਨਾਂ ਦੀ ਮਹਿੰਦੀ ਤੇਰੇ ਹੱਥਾਂ ਉੱਤੇ ਲੱਗੂ ਜਦੋਂ ਦੇਖੀ ਕਿੰਨਾ ਚੜਦਾ ਏ ਰੰਗਣੀ ਗੋਟੇ ਵਾਲੀ ਚੁੰਨੀ ਵਿੱਚ ਚੰਨ ਜਹੇ ਮੁੱਖੀ ਉੱਤੇ ਬਾਲੀ ਸੋਹਣੀ ਲੱਗੂ ਤੇਰੇ ਸੰਗਣੀ ਆ ਖੁਸ਼ੀ ਵਿੱਚ ਪੈਰ ਪੂਜਾ ਲੱਗਣਾ ਨੀ ਸਾਡਾ ਜਦੋਂ ਸ਼ਗਨਾਂ ਦੇ ਵੇੜੇ ਗੀਤ ਗਾਉਣ ਪੈਣਾ
ਸੋਚ ਹੈ ਜੀ ਬਹੁਤ ਵਧੀਆ ਸੋਚ ਹੈ ਸੋ ਖੈਰ ਜੀ ਪ੍ਰੋਗਰਾਮ ਰੰਗਲੇ ਬੋਲ ਜੀ ਸਾਡੇ ਅਗਲੇ ਸਰੋਤੇ ਵੀ ਸਾਡੇ ਨਾਲ ਜੁੜ ਗਏ ਨੇ ਆਓ ਜੀ ਸਾਨੂੰ ਪਾਈਏ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਤੇ ਜਿਹੜੇ ਦੋ ਬੁਝਾਰਤ ਪਾ ਕੇ ਗਏ ਪੂਰੀਆਂ ਕਰਨ ਵਾਲੀਆਂ ਸੌ ਹੱਥ ਰਸਾ ਤਖ ਜਿੱਥੇ ਗੰਢ ਇਹਦਾ ਮਤਲਬ ਇਹ ਆ
ਜੀ
ਤਕੜੇ ਦਾ ਸੱਤੀ ਬੀਹੀ ਸੌ ਤਕੜੇ ਦਾ ਸੱਤੀ ਬੀਹੀ ਸੌ ਜੀ
ਜੀ ਅੱਛਾ ਅਗਰ ਤੁਸੀਂ ਦੱਸ ਦਿਓ ਇਹਨਾਂ ਨੂੰ ਕਿੱਥੇ ਇਸਤੇਮਾਲ ਕੀਤਾ ਜਾਂਦਾ ਤਾਂ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਏਗੀ
ਹਾਂਜੀ
ਮੈਂ ਕਿਹਾ ਜੀ ਇਹਨਾਂ ਦਾ ਇਸਤੇਮਾਲ ਕਦੋਂ ਕੀਤਾ ਜਾਂਦਾ ਕਦੋਂ ਕਿਹਾ ਜਾਂਦਾ ਸੌ ਹੱਥ ਰਸਾ ਸਿਰੇ ਤੇ ਗੰਢ
ਸੌ ਹੱਥ ਰਸਾ ਸਿਰੇ ਤੇ ਗੰਢ ਇਹ ਹੁਣ ਤਾਂ ਮੇਰੇ ਦਿਮਾਗ ਚ ਨਹੀਂ ਆ ਰਿਹਾ ਜੀ ਇਸ ਵੇਲੇ ਮੈਂ ਨੀ ਕਹਿੰਦਾ ਮੈਂ ਟਰੱਕ ਚਲਾਉਣਾ ਜਾਂਦਾ
ਕੋਈ ਗੱਲ ਬਸ ਇੱਥੇ ਗੱਲ ਜਿਹੜੀ ਟਿਕ ਗਈ ਹੈ ਫਾਈਨਲ ਹੋ ਗਈ ਹੈ ਤਾਂ ਉਦੋਂ ਆਪਾਂ ਕਹਿ ਲੈਂਦੇ ਹਾਂ ਬਸ ਇੱਥੇ ਖਤਮ ਹੈ ਗੱਲ ਹੁਣ ਇਸ ਤੋਂ ਅੱਗੇ ਹੋਰ ਕੋਈ ਗੱਲ ਵਧੇਗੀ ਨੀ ਤਾਂ ਕਹਿ ਲੈਂਦੇ ਹਾਂ ਸੌ ਹੱਥ ਰਸਾ ਸਿਰੇ ਤੇ ਗੰਢ ਵੀ ਆਹ ਗੱਲ ਦਾ ਨਿਚੋੜ ਹੈ ਤੇ ਇਹ ਹੁਣ ਏਦਾਂ ਹੀ ਰਹਿਣਾ ਮੇਰੇ ਖਿਆਲ ਨਾਲ ਬਿਲਕੁਲ ਜੀ
ਆਹ ਗੱਲ
ਬਿਲਕੁਲ ਸੱਚੀ ਗੱਲ ਹੈ ਜੀ ਤਕੜੇ ਦਾ ਸੱਤੀ ਵੀ ਸੌ ਕਦੇ ਤੁਸੀਂ ਕਿਸੇ ਕੋਲੋਂ ਸੁਣਿਆ ਜੀ ਕਦੇ ਸੁਣਿਆ ਹੋਵੇ ਜਾਂ ਇਸਤੇਮਾਲ
ਇਹ ਤਾਂ ਛੋਟੇ ਹੁੰਦੇ ਸੁਣਦੇ ਆਏ ਆ ਜੀ
ਅੱਛਾ
ਜਦੋਂ ਪੁਲਿਸ ਪਿੰਡਾਂ ਚ ਆਉਂਦੀ ਹੁੰਦੀ ਸੀ ਕਹਿਣਾ ਸੱਤੀ ਵੀ ਸੌ ਤਕੜੇ ਦੀ ਸੁਣਦੀ ਆ ਮਾੜੇ ਦੀ ਸੁਣਦੀ ਨਹੀਂ ਮਾੜੇ ਦੇ ਛਿੱਤਰ ਫੈਲਦੇ ਆ ਤਕੜਾ ਜਦੋਂ ਮਾਜੀ ਸੱਤੀ ਵੀ ਸੌ ਕਹਿ ਦੇਵੇ ਉਹ ਮੰਨਣਾ ਹੀ ਪੈ ਜਾਂਦਾ ਸੀ ਅਗਲੇ ਨੂੰ ਰਾਈਟ
ਸਹੀ ਗੱਲ ਬਹੁਤ ਵਧੀਆ ਜੀ ਬਹੁਤ ਸੋਹਣੇ ਤਰੀਕੇ ਨਾਲ ਜਵਾਬ
ਹਾਂਜੀ ਆ ਜਿਹੜੀ ਪ੍ਰਕਿਰਤੀ ਦਾ ਤੁਸੀਂ ਪੁੱਛਿਆ ਇਹ ਘਰਾਂ ਦੇ ਵਿੱਚ ਜਿੱਦਾਂ ਬਈ ਮਕਾਨ ਬਣਾਇਆ ਉਹਦੇ ਵਿੱਚ ਇੱਕ ਖੂੰਜੇ ਤੇ ਪਾਈਓ ਹੁੰਦੀ ਆ ਬਈ ਫਾਲਤੂ ਸਮਾਨ ਰੱਖਣ ਨੂੰ ਉੱਥੇ ਹੀ ਅੰਦਰ ਬਈ ਉਹ ਛੱਤ ਤੋਂ ਥੱਲੇ ਆਲਮੋਸਟ ਇਹ ਜਿਹੜੇ ਅੱਜ ਕੱਲ ਛੋਟੇ ਛੋਟੇ ਕਮਰੇ ਜਿਹਾ ਬਣਾਏ ਹੋਆ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਤਾਂ ਹਰੇਕ ਦੇ ਪ੍ਰਕਿਰਤੀਆਂ ਬਣੀਆਂ ਆ
ਹਾਂਜੀ ਹਾਂਜੀ ਬਿਲਕੁਲ
ਕਿਉਂਕਿ ਜਿਹੜਾ ਸਮਾਨ ਜਿਹੜਾ ਫਾਲਤੂ ਸਮਾਨ ਆ ਉਹ ਤੇ ਟਕਾ ਲੈਂਦੇ ਆ ਰੱਖ ਲੈਂਦੇ ਆ ਫਾਈਲਾਂ ਵੀ ਰੱਖਣੀਆਂ ਕਹਿਣਾ ਪ੍ਰਕਿਰਤੀ ਦੇ ਰੱਖ ਲਓ ਇੱਥੇ ਹੁਣ ਪ੍ਰਕਿਰਤੀ ਬਣਾਈ ਉਹ ਆ ਪੂੰਜੇ ਜਾਏ ਜੀ ਕਹਿਣਾ
ਜੀ
ਫਿਰ ਇੱਕ ਪਾਸੇ ਨੂੰ ਬਾਲਾ ਜਾ ਪਾ ਕੇ ਪਲਾਈ ਪਾ ਦਿਓ ਤਾਂ ਪ੍ਰਕਿਰਤੀ ਬਣ ਗਈ ਜੀ
ਹਾਂਜੀ ਬਿਲਕੁਲ ਬਹੁਤ ਵਧੀਆ ਜੀ ਬਹੁਤ ਸੋਹਣੇ ਤਰੀਕੇ ਨਾਲ ਪ੍ਰਕਿਰਤੀ ਦਾ ਜਵਾਬ ਦਿੱਤਾ ਔਰ ਮੈਨੂੰ ਵਾਕਈ ਯਾਦ ਆ ਗਿਆ ਕਿ ਪਹਿਲਾਂ ਦੇ ਵੇਲਿਆਂ ਦੇ ਵਿੱਚ ਜਿਹੜੇ ਘਰ ਹੁੰਦੇ ਸੀ ਨਾ ਇੱਕੋ ਹੀ ਪ੍ਰਕਿਰਤੀ ਇੱਕ ਪੂਰਾ ਵੱਡਾ ਸਾਰਾ ਕਮਰਾ ਹੁੰਦਾ ਸੀ ਉਹ ਪ੍ਰਕਿਰਤੀਆਂ ਕਈ ਵਾਰੀ ਇੱਕ ਹੁੰਦੀਆਂ ਸੀ ਕਈ ਵਾਰੀ ਦੋ ਹੁੰਦੀਆਂ ਸੀ ਤੇ ਉਹਦੇ ਤੇ ਵੱਡੇ ਵੱਡੇ ਭਾਂਡੇ ਜਿਹੜੇ ਨੇ ਟਿਕਾ ਕੇ ਰੱਖ ਦਿੰਦੇ ਸੀ
ਹਾਂਜੀ ਗੁੜਦੀਆਂ ਮੱਟੀਆਂ ਰੱਖ ਦੇਣੀਆਂ ਜਿੱਦਾਂ ਵੀ ਭਰ ਭਰ ਕੇ ਵੀ ਉੱਤੇ ਰੱਖੀਆਂ ਹੁੰਦੀਆਂ ਸੀ ਵੀ ਗੁੜ ਚੁੱਕਣਾ ਪੌੜੀ ਲਾਈ ਉਚੋਂ ਗੁੜ ਕੱਢ ਕੇ ਕਿੰਨੀ ਚਾਹ ਬਣਾਉਣੀ ਉਹ ਰੱਖ ਲਓ
ਹਾਂਜੀ
ਤੇ ਹਾਂ ਜਿਹੜਾ ਤੁਸੀਂ ਪੁੱਛਿਆ ਸੀ ਤੇ ਉਹ ਕਿਹੜੇ ਕਿਹੜਾ ਬੀਜ ਆ ਰਾਈਟ ਜਿਹੜਾ ਆਪਾਂ ਸਾਗ ਕਾਹਦਾ ਖਾਂਦੇ ਆ ਸੰਦੀਪ ਜੀ
ਤੁਸੀਂ ਦੱਸ ਦੇ ਕਾਹਦਾ ਖਾਂਦੇ ਆਪਾਂ
ਹਾਂਜੀ ਤੇ ਮੈਂ ਉਹੀ ਕਦੇ ਪੁੱਛਿਆ, ਮੈਂ ਕਿਹਾ ਵੀ ਤੁਸੀਂ ਦੱਸ ਦਿਓ ਵੀ ਸਾਗ ਕਾਹਦਾ ਖਾਂਦੇ ਆ
ਜੀ,
ਉਹਦੇ ਆ ਉਹਦਾ ਤੇਲ ਵੀ ਬਣ ਜਾਂਦਾ, ਖਾਰ ਵੀ ਬਣ ਜਾਂਦੀ ਆ, ਰਾਈਟ
ਜੀ ਜੀ ਬਿਲਕੁਲ, ਬਹੁਤ ਵਧੀਆ ਜੀ। ਸੋ ਇਹ ਹੁਣ ਤੁਸੀਂ ਇਹ ਵੀ ਗੋਲਮੋਲ ਜਿਹਾ ਜਵਾਬ ਦੇ ਚੱਲੇ ਹੋ ਤੇ ਬਹੁਤ ਸ਼ੁਕਰੀਆ। ਤੁਹਾਡਾ ਕੋਈ ਸਵਾਲ ਹੋਵੇ ਤੇ ਤੁਸੀਂ ਦੱਸ ਸਕਦੇ ਹੋ।
ਨਹੀਂ ਬਸ ਜੀ, ਮੈਂ ਤਾਂ ਆਹ ਸੁਣਦਾ ਸੀ, ਪਹਿਲਾਂ ਵੀ ਨਿਊਜ਼ ਨਾਲ ਸੁਣ ਕੇ ਹਟੇ ਆ ਤੇ ਹੁਣ ਮੇਰਾ ਆਲਮੋਸਟ 24 ਘੰਟੇ ਮੇਰਾ ਤਾਂ ਇਹ ਹੁੰਦਾ ਚੰਨ ਪਰਦੇਸੀ ਤੇ
ਜੀ। ਧੰਨਵਾਦ ਜੁੜਨ ਦੇ ਲਈ, ਬਹੁਤ ਥੈਂਕ ਯੂ ਜੀ। ਸੋ ਦੋਸਤੋ ਸਾਡੇ ਕੋਲ ਬਿਲਕੁਲ ਜੀ ਜਵਾਬ ਜਿਹੜੇ ਨੇ, ਜਿਹੜੀ ਫਸਲ ਦੀ ਗੱਲ ਕਰ ਰਹੇ ਸੀ ਵੀ ਇੱਕ ਦਾਣੇਦਾਰ ਫਲੀਆਂ ਵਾਲੀ ਫਸਲ ਹੁੰਦੀ ਹੈ ਤੇ ਜਿਹਦੇ ਵਿੱਚ ਨਾ ਤੇਲ ਵੀ ਨਿਕਲਦਾ ਤੇ ਫੋਕ ਦੀ ਖੱਲ ਵੀ ਉਹਦੀ ਬਣਦੀ ਹੈ, ਉਹਨੂੰ ਕੀ ਕਹਿੰਦੇ ਨੇ? ਸੋ ਇਹ ਸਾਡਾ ਸਵਾਲ ਸੀ ਤੇ ਸਾਗ ਦੀ ਗੱਲ ਕਰ ਗਏ ਨੇ ਕਿ ਆਪਾਂ ਸਾਗ ਕਿਹੜਾ ਖਾਂਦੇ ਹੁੰਦੇ ਹਾਂ, ਕਿਹੜਾ ਸਾਗ ਹੁੰਦਾ ਜੀ? ਸਾਗ ਵੀ ਦੋ ਤਰ੍ਹਾਂ ਦੇ ਸਾਗ ਹੁੰਦੇ ਨੇ ਤੇ ਪਰ ਉਹ ਕਿਹੜੇ ਕਿਹੜੇ ਹੁੰਦੇ ਨੇ? ਵੈਸੇ ਕਈ ਲੋਕ ਨਾ ਇੱਕ ਚਲਾਈ ਦਾ ਸਾਗ ਵੀ ਕਹਿੰਦੇ ਨੇ, ਹਨਾ, ਉਹ ਕਿਹੜਾ ਸਾਗ ਹੁੰਦਾ ਚਲਾਈ ਦਾ ਸਾਗ? ਤੇ ਬਾਕੀ ਜਿਹੜੇ ਜ਼ਿਕਰ ਜਿਹੜਾ ਇੱਥੇ ਕਰ ਰਹੇ ਨੇ ਸਤਪਾਲ ਗਿਰੀ ਗੋਸਵਾਮੀ ਜੀ, ਸਤਿ ਸ੍ਰੀ ਅਕਾਲ, ਕਹਿੰਦੇ ਪੜਛੱਤੀ ਕਹਿੰਦੇ ਨੇ ਛੱਤ ਦੇ ਨੀਚੇ ਦੂਸਰੀ ਛੱਤ ਹੁੰਦੀ ਆ। ਪੁਰਾਣੇ ਸਮੇਂ ਚ ਅਨਾਜ ਜਾਂ ਗੁੜ ਰੱਖਣ ਦੇ ਕੰਮ ਆਉਂਦੀ ਸੀ ਤੇ ਇਸਦਾ ਦਰਵਾਜ਼ਾ ਛੋਟਾ ਹੁੰਦਾ ਸੀਗਾ, ਉਸਦੇ ਅੰਦਰ ਜਾਣ ਦੇ ਲਈ ਪੌੜੀ ਲਗਾ ਕੇ ਚੜਿਆ ਜਾਂਦਾ ਹੁੰਦਾ ਸੀ। ਅੱਛਾ ਜੀ, ਕਿਆ ਬਾਤ ਹੈ, ਬਹੁਤ ਵਧੀਆ। ਗੁਰਦੀਪ ਭਰਾਏ ਜੀ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ। ਤੇ ਸਰਤਾਜ ਦੀ ਆਵਾਜ਼ ਚ ਗੀਤ ਦੀ ਫਰਮਾਇਸ਼ ਕਰਦੇ ਨੇ, ਹਾਂਜੀ ਜ਼ਰੂਰ ਕੋਸ਼ਿਸ਼ ਕਰਾਂਗੇ ਆਪਾਂ ਪਲੇ ਕਰ ਸਕੀਏ। ਬਹੁਤ ਸ਼ੁਕਰੀਆ ਤੇ ਸਵਾਲ, ਬਿਲਕੁਲ ਸਵਾਲਾਂ ਦੇ ਜਵਾਬ ਅਸੀਂ ਉਡੀਕ ਕਰ ਰਹੇ ਹਾਂ ਜੀ ਕਿ ਤੁਸੀਂ ਪਹੁੰਚੋ। ਡਾਕ ਬੰਗਲਾ ਕਿਹਨੂੰ ਕਿਹਾ ਜਾਂਦਾ ਹੈ, ਇਹ ਇੱਕ ਸਵਾਲ ਹੈ। ਔਰ ਨਾਲ ਹੀ ਨਾਲ ਜੀ ਸਾਡੇ ਕੋਲ ਸਵਾਲਾਂ ਦੇ ਵਿੱਚੋਂ ਸਵਾਲ ਜਿਹੜਾ ਹੈ, ਸਵਾਲ ਇਹ ਵੀ ਹੈ ਜੀ ਸਾਡੇ ਕੋਲ ਕਿ ਜਿੱਥੇ ਦੋਸਤੋ ਸਿੱਕੇ ਘੜੇ ਜਾਂਦੇ ਨੇ, ਜਿੱਥੇ ਸਿੱਕੇ ਘੜੇ ਜਾਂਦੇ ਨੇ ਉਹ ਸਥਾਨ ਨੂੰ ਕੀ ਕਹਿੰਦੇ ਨੇ, ਇਹ ਤੁਸੀਂ ਦੱਸਣਾ ਜੀ। ਅੱਛਾ, ਅਗਰ ਤੁਹਾਨੂੰ ਆਪਸ਼ਨ ਚਾਹੀਦੇ ਨੇ ਇਹਦੇ ਵਿੱਚ ਤਾਂ ਮੈਂ ਤੁਹਾਨੂੰ ਆਪਸ਼ਨ ਵੀ ਦੇ ਦਿਆਂਗੀ, ਪਰ ਜੇ ਤੁਹਾਨੂੰ ਪਤਾ ਹੋਵੇ ਤੇ ਦੱਸ ਸਕਦੇ ਹੋ ਜੀ। ਸਵਾਗਤ ਪ੍ਰੋਗਰਾਮ ਚ।
ਨਮਸਕਾਰ ਜੀ।
ਨਮਸਕਾਰ ਜੀ,
ਆਪਣਾ ਪੁੱਛਿਆ ਜੀ ਸਾਗ ਬਾਰੇ, ਉਹਦਾ ਮੈਂ ਜਵਾਬ ਦਿੰਦਾ ਜੀ।
ਪਹਿਲਾਂ ਆਪਣਾ ਨਾਮ ਤੇ ਜਗ੍ਹਾ ਦਾ ਨਾਮ ਜ਼ਰੂਰ ਦੱਸ ਦਿਆ ਕਰੋ, ਸਾਡੇ ਤਮਾਮ ਸਰੋਤਿਆਂ ਨੂੰ ਬੇਨਤੀ ਹੈ ਜੀ। ਇਹ
ਛੋਟਾ ਵੀਰ ਭੀਮ ਸਿੰਘ ਜੀ ਬਠਿੰਡਾ।
ਹਾਂਜੀ, ਹੁਣ ਬਣੀ ਗੱਲ ਜੀ, ਹੁਣ ਦੱਸੋ ਅਗਲੀ ਗੱਲ।
ਪਹਿਲਾਂ ਸਤਿ ਸ੍ਰੀ ਅਕਾਲ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ,
ਤੁਹਾਨੂੰ ਥੈਂਕ ਯੂ ਜੀ। ਕੀ ਕਹੋਗੇ?
ਉਹ ਜਿਹੜੀ ਗੱਲ ਕਰਦੇ ਸਾਗ ਦੀ, ਸਰੋਂ ਦਾ ਸਾਗ ਹੈ ਜੀ,
ਸਰੋਂ ਦੀਆਂ ਬਣੀਆਂ। ਅੱਛਾ ਜੀ,
ਹਾਂਜੀ
ਮੰਨ ਗਏ ਜੀ।
ਤੇ ਇੱਕ ਮੇਰਾ ਸਵਾਲ ਹੈ ਜੀ।
ਹਾਂਜੀ ਦੱਸ ਦਿਓ।
ਤੁਸੀਂ ਉਸ ਫਲ ਦਾ ਨਾਮ ਦੱਸਣਾ ਜਿਹੜਾ ਆਪਾਂ ਖਾ ਨੀ ਸਕਦੇ।
ਠੀਕ ਹੈ ਜੀ।
ਹਾਂਜੀ, ਤੇ ਇੱਕ ਪੰਜਾਬ ਦਾ ਐਸਾ ਕਿਹੜਾ ਸਿੰਗਰ ਕਲਾਕਾਰ ਹੈ ਪੰਜਾਬ ਦਾ, ਜਿਨ੍ਹਾਂ ਨੇ ਟੀਵੀ ਵਾਲਿਆਂ ਨੇ ਉਹਨਾਂ ਨੂੰ ਪੈਸੇ ਦੇ ਕੇ ਗਾਣਾ ਗਵਾਇਆ, ਤੇ ਨਹੀਂ ਤਾਂ ਤਕਰੀਰ ਆਏ ਮੰਨ ਕੇ ਚਲੋ ਜੀ ਟੀਵੀ ਵਾਲੇ ਪੈਸੇ ਦਿੰਦੇ ਆ, ਕਿਹੜਾ ਐਸਾ ਗਲੋਤਾ ਕਲਾਕਾਰ ਹੈ ਜਿਹੜਾ ਪੰਜਾਬ ਦਾ ਟੀਵੀ ਵਾਲਿਆਂ ਨੇ ਪੈਸਾ ਦੇ ਕੇ ਗਾਣਾ ਗਵਾਇਆ ਆਪਣੇ ਟੀਵੀ ਤੇ? ਦੋ ਮੇਰੇ ਜਵਾਬ।
ਠੀਕ ਹੈ ਜੀ, ਚਲੋ ਬਹੁਤ ਸ਼ੁਕਰੀਆ ਜੀ। ਪੰਜਾਬੀ ਗੀਤ ਸੰਗੀਤ ਦੇ ਵਿੱਚ ਵੀ ਸਵਾਲ ਆ ਗਿਆ।
ਬਾਕੀ ਰਾਮ ਸਿੰਘ ਬੁੱਲੋ ਮਿੱਟੀ ਦਾ ਧੰਨਵਾਦ ਜਿਨ੍ਹਾਂ ਨੇ ਜਗਾਇਆ ਮੈਨੂੰ
ਜੀ, ਸ਼ੁਕਰੀਆ ਜੀ,
ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ। ਦੋਸਤੋ ਸਵਾਲ ਲਗਾਤਾਰ ਆ ਰਹੇ ਨੇ, ਕਾਲ ਕਰਕੇ ਤੁਸੀਂ ਪਹੁੰਚ ਰਹੇ 9463339 4633309 ਭਾਰਤ ਦਾ ਸਟੂਡੀਓ ਨੰਬਰ, ਜਿੱਥੇ ਸਿੱਕੇ ਕੜੇ ਜਾਂਦੇ ਨੇ ਉਸ ਥਾਂ ਨੂੰ ਕੀ ਕਹਿੰਦੇ ਨੇ? ਚਲੋ ਮੈਂ ਤੁਹਾਨੂੰ ਨਾ ਦੱਸ ਦਿਆਂ, ਦੋ ਆਪਸ਼ਨ ਦੇਣੀ ਆ, ਸ਼ਾਮਲਾਟ, ਟਕਸਾਲ ਜਾਂ ਬੰਜਰ। ਅੱਛਾ, ਇੱਕ ਹੋਰ ਸਵਾਲ ਹੈ ਜੀ ਤੁਹਾਡੇ ਲਈ, ਇਹ ਵੀ ਤੁਸੀਂ ਦੱਸਣਾ ਕਿ ਯੋਧਿਆਂ ਦੀ ਮਹਿਮਾ ਦੇ ਵਿੱਚ ਜਿਹੜੀ ਲਿਖੀ ਗਈ ਇੱਕ ਬਿਰਤਾਂਤਿਕ ਕਵਿਤਾ ਹੁੰਦੀ ਆ, ਉਸ ਨੂੰ ਕੀ ਕਹਿੰਦੇ ਨੇ? ਯੋਧਿਆਂ ਦੀ ਮਹਿਮਾ ਦੇ ਵਿੱਚ ਸੁਰੰਗਲੀ ਬੋਲ ਪ੍ਰੋਗਰਾਮ ਚ ਸਾਂਝ ਪਾਉਣ ਦੇ ਲਈ ਜੀ ਤੁਸੀਂ ਜੁੜ ਸਕਦੇ ਹੋ ਸਾਡੇ ਨਾਲ ਫੇਸਬੁੱਕ ਪੇਜ ਆ ਜੀ ਸੰਦੀਪ ਕੌਰ ਦੇ ਨਾਮ ਨਾਲ ਹੈ, ਉੱਥੇ ਵੀ ਸਾਂਝ ਪਾਈ ਜਾ ਸਕਦੀ ਹੈ। ਡਾਕ ਬੰਗਲਾ ਕਿਹਨੂੰ ਕਹਿੰਦੇ ਨੇ?
ਨਾਲ ਪਾਇਆ ਜਾਣ ਕੇ
ਜਾਣ ਜਿੰਨੇ ਰੋਣਾ ਉਹ ਵੀ ਤੇਰੇ ਵਾਸਤੇ
ਨੀ ਕੀਤਾ ਸੀ ਜ਼ਿਕਰ ਤੈਨੂੰ ਛੋਟੀ ਭੈਣ ਦਾ
ਰੋਇਆ ਸੀ ਮੇਰਾ ਤੇ ਤੂੰ ਵੀ ਇਸੇ ਵਾਸਤੇ
ਕੀਤਾ ਪੁੱਠਾ ਜਿਹਾ ਇਸ਼ਾਰਾ ਮਾਰ ਸੁੱਟਿਆ ਵਿਚਾਰਾ ਅੱਖਾਂ ਨਾਲ ਪੁੱਛਦੀ ਸੀ ਹਾਲ ਭਾਬੀਏ ਇੱਕ ਤੈਨੂੰ ਪੁੱਛਣਾ ਸਵਾਲ ਭਾਬੀਏ ਲਿਆ ਸੀ ਦੁਪੱਟਾ ਜੀ ਨੇ ਲਾਲ ਭਾਬੀਏ ਬਾਰੀ ਵਿੱਚ ਵੇਖਦਾ ਰਿਹਾ
ਮੱਚਦੀ ਜਵਾਨੀ ਉਹਦੇ ਰਾਤ ਵੰਗੜਾ
ਲੰਘਦਾ ਬਹਾਨੇ ਨਾਲ ਸੇਕਦਾ ਰਿਹਾ
ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ ਵੈਨਕੂਵਰ ਕੈਨੇਡਾ ਤੋਂ 778-724-0752 ਤੇ ਕੈਲੀਫੋਰਨੀਆ ਤੋਂ 559-512-1128 ਤੇ ਆਸਟ੍ਰੇਲੀਆ ਤੋਂ 61-039-013-4419 ਤੇ ਹਾਂਗਕਾਂਗ ਤੋਂ 81-70-01-36 ਤੇ ਯੂਨਾਈਟਿਡ ਕਿੰਗਡਮ ਤੋਂ 020-32-87-21-41 ਤੇ ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ
ਫਰਮਾਇਸ਼ ਸਾਡੇ ਕੋਲ ਆਈ ਸੀ ਰੀਮਨ ਬਰਾੜ ਜੀ ਦੇ ਵੱਲੋਂ ਸਤਿ ਸ਼੍ਰੀ ਅਕਾਲ ਵੰਡਰਫੁਲ ਸ਼ੋ ਵਿਰਸਾ ਜ਼ਿੰਦਾਬਾਦ ਕਹਿੰਦੇ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਥੈਂਕ ਯੂ ਐਂਡ ਕੀਪ ਇਟ ਅਪ ਤੇ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਪ੍ਰੋਗਰਾਮ 'ਚ ਪਹੁੰਚਣ ਦੇ ਲਈ ਗੈਸ ਕਰਦੇ ਨੇ ਕਿ ਗੰਦਲਾਂ ਦਾ ਸਾਗ ਜਾਂ ਫਿਰ ਫਸਲ ਕਹਿੰਦੇ ਤਾਰਾਂ ਵੀਰਾਂ ਦੀ
ਵੀਰਾਂ ਜਦੋਂ ਪਿਹਾ ਕੇ ਲਾਉਣਾ ਸਾਈਕਲ ਦੇ ਕੈਰੀਅਰ ਨਾ ਹੋਣਾ ਬੋਰੀ ਡੰਡਿਆਂ ਵਿੱਚ ਫਸਾ ਲੈ
ਜੀ ਗੰਦਲਾਂ ਵਾਲਾ ਸਾਗ ਹਾਂਜੀ ਚੇਤੇ ਆ ਗਿਆ ਜੀ ਬਿਲਕੁਲ ਬਹੁਤ ਕੁਛ ਹਨਾ ਤੇ ਬਿਲਕੁਲ ਜਿਹੜੀ ਫਸਲ ਦੀ ਅਸੀਂ ਗੱਲ ਕਰ ਰਹੇ ਹਾਂ ਉਹਦਾ ਨਾਮ ਵੈਸੇ ਤਾਂ ਜਵਾਬ ਸਾਡੇ ਬਹੁਤ ਸਾਰੇ ਸਰੋਤਿਆਂ ਨੇ ਲਿਖਤੀ ਰੂਪ ਦੇ ਵਿੱਚ ਭੇਜ ਦਿੱਤਾ ਤੇ ਰਮਨ ਜੀ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਜੁੜੇ ਹੋ ਐਟਲੀਸਟ ਤੁਸੀਂ ਗੈਸ ਕੀਤਾ ਹਨਾ ਇਹ ਵੀ ਚੀਜ਼ ਬੜੀ ਵਧੀਆ ਹੁੰਦੀ ਹੈ ਕਿ ਬੇਸ਼ੱਕ ਕਈ ਵਾਰੀ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਚੇਤੇ ਹੁੰਦੀਆਂ ਨੇ ਜਾਂ ਕਈ ਵਾਰੀ ਸਾਡੇ ਵੱਡਿਆਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਬਾਰੇ ਪਤਾ ਹੁੰਦਾ ਅਸੀਂ ਸੁਣਦੇ ਹੁੰਦੇ ਹਾਂ ਤੇ ਦਿਮਾਗ ਦੇ ਵਿੱਚ ਸਾਡੇ ਚੇਤੇ ਰਹਿ ਜਾਂਦੀਆਂ ਨੇ ਗੱਲਾਂ ਪਰ ਕਦੇ ਕਦੇ ਵਕਤ ਦੇ ਨਾਲ ਨਾਲ ਹੌਲੀ ਹੌਲੀ ਉਹ ਚੀਜ਼ਾਂ ਭੁੱਲਦੇ ਜਾਂਦੇ ਹਾਂ ਜਾਂ ਕੁਝ ਚੀਜ਼ਾਂ ਚੇਤੇ ਰਹਿ ਜਾਂਦੀਆਂ ਨੇ ਤਾਂ ਇਹ ਹੈ ਕਿ ਅਗਰ ਨਹੀਂ ਪਤਾ ਤਾਂ ਆਪਣੇ ਵੱਡੇ ਆਪਣੀ ਦਾਦੀ ਨਾਨੀ ਡੈਡੀ ਜੀ ਮੰਮੀ ਜੀ ਬਾਪੂ ਜੀ ਬੇਬੇ ਜੀ ਭੂਆ ਜੀ ਫੁੱਫੜ ਜੀ ਮਾਮਾ ਜੀ ਮਾਮੀ ਜੀ ਜਿੰਨਾ ਮਰਜ਼ੀ ਕੋਲੋਂ ਜਿੰਦੇ ਜੋ ਵੀ ਤੁਹਾਡੇ ਨੇੜੇ ਤੇੜੇ ਨੇ ਉਹਨਾਂ ਕੋਲੋਂ ਤੁਸੀਂ ਪੁੱਛ ਸਕਦੇ ਹੋ ਕਿ ਇਹਨੂੰ ਕੀ ਕਹਿੰਦੇ ਨੇ ਤੇ ਉਸ ਸਵਾਲ ਦਾ ਜਵਾਬ ਲੈ ਕੇ ਤੁਸੀਂ ਸਾਡੇ ਕੋਲ ਪਹੁੰਚ ਸਕਦੇ ਹੋ ਜੀ ਤੇ ਬੜਾ ਆਸਾਨ ਹੋ ਜਾਂਦਾ ਜੀ ਜਦੋਂ ਤੁਸੀਂ ਵੱਡਿਆਂ ਦੇ ਕੋਲੋਂ ਬਿਲਕੁਲ ਇਹਨਾਂ ਗੱਲਾਂ ਨੂੰ ਪੁੱਛਦੇ ਹੋ ਤੇ ਗੈਸ ਕਰਨਾ ਬਹੁਤ ਈਜ਼ੀ ਹੋ ਜਾਂਦਾ ਗੈਸ ਕਰਨਾ ਵੀ ਤੇ ਨਾਲ ਨਾਲ ਜਵਾਬ ਜਿਹੜਾ ਹੈਗਾ ਸਹੀ ਸਹੀ ਸਾਡੇ ਕੋਲ ਲੈ ਕੇ ਪਹੁੰਚਣਾ ਵੀ ਬਾਕੀ ਗੈਸ ਕਰਨ ਦੇ ਲਈ ਵੀ ਬੜਾ ਸ਼ੁਕਰੀਆ ਕਿ ਤੁਸੀਂ ਐਟਲੀਸਟ ਹਿੰਮਤ ਤਾਂ ਕਰ ਰਹੇ ਹੋ ਕੋਸ਼ਿਸ਼ ਤਾਂ ਕਰ ਰਹੇ ਹੋ ਨਾ ਜੀ ਤੇ ਸਾਡੇ ਕੋਲ ਜੀ ਗੁਰਮੀਤ ਸਿੰਘ ਭੁੱਲਰ ਜੀ ਦਾ ਸੁਨੇਹਾ ਹੈ ਕਹਿੰਦੇ ਮਦੋਲ ਦਾ ਕੀ ਮਤਲਬ ਹੈ ਮਦੋਲ ਦੇ ਬਾਰੇ ਅਗਰ ਤੁਹਾਨੂੰ ਪਤਾ ਹੋਵੇ ਤਾਂ ਤੁਸੀਂ ਦੱਸ ਸਕਦੇ ਹੋ ਮਦੋਲ ਸ਼ਬਦ ਆਇਆ ਹੈ ਜੀ ਸਾਡੇ ਕੋਲ ਸਾਬਿਰ ਅਲੀ ਜੀ ਜੁੜ ਗਏ ਨੇ ਕਹਿੰਦੇ ਜੀ ਸਰੋਂ ਦਾ ਸਾਗ ਕੀ ਬਾਤ ਹੈ ਸਾਬਿਰ ਅਲੀ ਜੀ ਪਾਕਿਸਤਾਨ ਤੋਂ ਨੇ ਸਾਡੇ ਨਾਲ ਜੁੜਦੇ ਹੁੰਦੇ ਨੇ ਸਾਂਝ ਪਾਉਂਦੇ ਨੇ ਸਤਿ ਸ੍ਰੀ ਅਕਾਲ ਤੇ ਵਾਲੇਕੁਮ ਅਸਲਾਮ ਕਹਿੰਦੇ ਨੇ ਜੀ ਬਿਲਕੁਲ ਅਸਲਾਮ ਵਾਲੇਕੁਮ ਤੇ ਬਹੁਤ ਸ਼ੁਕਰੀਆ ਤੁਸੀਂ ਵੀ ਜੁੜੇ ਹੋ ਸਾਡਾ ਪੰਜਾਬ ਦਾ ਬਹੁਤ ਵੱਡਾ ਹਿੱਸਾ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਹੈ ਔਰ ਤੁਹਾਨੂੰ ਪਤਾ ਕਿ ਦੁਨੀਆਂ ਦੇ ਵਿੱਚ ਅਗਰ ਸਭ ਤੋਂ ਜ਼ਿਆਦਾ ਵੱਧ ਪੰਜਾਬੀ ਬੋਲੀ ਜਾਂਦੀ ਹੈ ਤਾਂ ਉਹ ਲਹਿੰਦੇ ਪੰਜਾਬ ਯਾਨੀ ਪਾਕਿਸਤਾਨ ਦੇ ਵਿੱਚ ਬੋਲੀ ਜਾਂਦੀ ਹੈ ਤੇ ਲਹਿੰਦਾ ਪੰਜਾਬ ਹੋਵੇ ਚੜ੍ਹਦਾ ਪੰਜਾਬ ਹੋਵੇ ਦੋਨੋਂ ਪੰਜਾਬਾਂ ਦੀ ਵਿੱਚੋਂ ਜਿਹੜੇ ਵੀ ਪੰਜਾਬੀ ਇਸ ਵੇਲੇ ਬਾਹਰਲੇ ਮੁਲਕਾਂ ਦੇ ਵਿੱਚ ਵਸੇ ਨੇ ਤੇ ਉੱਥੇ ਵੀ ਕਈਆਂ ਨੂੰ ਜਾ ਕੇ ਉਹਨਾਂ ਨੇ ਪੰਜਾਬੀ ਸਿਖਾ ਦਿੱਤੀ ਹੈ ਜੋ ਕਿ ਬੜੀ ਕਮਾਲ ਦੀ ਗੱਲ ਹੈ ਤੇ ਉਹ ਹੁਣ ਮੇਰੇ ਕੋਲ ਜਵਾਬ ਲੈ ਕੇ ਪਹੁੰਚ ਰਹੇ ਨੇ ਜੀ ਸਾਡੇ ਬਾਹਰਲੇ ਪਰਦੇਸੀ ਪੰਜਾਬੀ ਭੈਣ ਭਰਾ ਜਿਹੜੇ ਵੀ ਸਾਡੇ ਨਾਲ ਜੁੜੇ ਹੋਏ ਨੇ ਤੇ ਜੀ ਇੱਥੇ ਹਰਦਿਆਲ ਜੀ ਕਹਿੰਦੇ ਡਾਢਿਆਂ ਦਾ ਸੱਤੀ ਵੀ ਹਿੱਸੋ ਜੀ ਇੱਥੇ ਤੇ ਤਗੜੇ ਦਾ ਕਹਿ ਦਿੱਤਾ ਹੈ ਬਾਕੀ ਸ਼ੁਕਰੀਆ ਤੁਹਾਡਾ ਜੁੜਨ ਦੇ ਲਈ ਜੀ ਇੱਥੇ ਸਵਾਲ ਦੇ ਵਿੱਚੋਂ ਇੱਕ ਸਵਾਲ ਤੁਹਾਨੂੰ ਪਾਇਆ ਸੀਗਾ ਕਿ ਉਹ ਜਿਹੜੀ ਥਾਂ ਉਹਦੇ ਬਾਰੇ ਤੁਸੀਂ ਦੱਸਣਾ ਜਿੱਥੇ ਸਿੱਕੇ ਘੜੇ ਜਾਂਦੇ ਨੇ ਉਸ ਥਾਂ ਨੂੰ ਕੀ ਕਹਿੰਦੇ ਨੇ ਤੇ ਮੇਰੇ ਕੋਲ ਜਵਾਬ ਆ ਗਿਆ ਹੈ ਕੁਲਦੀਪ ਸੰਧਾ ਜੀ ਜੁੜ ਗਏ ਨੇ ਸਤਿ ਸ੍ਰੀ ਅਕਾਲ ਕਹਿੰਦੇ ਨੇ ਕੁਲਦੀਪ ਜੀ ਸਤਿ ਸ੍ਰੀ ਅਕਾਲ ਤੇ ਟਕਸਾਲ ਦੇ ਵਿੱਚ ਸਿੱਕੇ ਘੜੇ ਜਾਂਦੇ ਨੇ ਜੀ ਬਿਲਕੁਲ ਦਰੁਸਤ
ਮੈਂ ਦੁਨੀਆ ਘੁੰਮ ਲਈਏ ਸੁਣਿਆ ਭਾਵੇਂ ਦੁਨੀਆ ਘੁੰਮ ਲਈਏ ਛੱਡੀਏ ਜਹਾਨ ਜਦੋਂ ਮਿੱਟੀ ਵਤਨਾ ਦੀ ਚੁੰਮ ਲਈਏ ਸੁਣਿਆ ਮਿੱਟੀ ਵਤਨਾ ਦੀ ਚੁੰਮ ਲਈਏ ਬੋੜਾਂ ਦੀ ਛਾਂ ਪੀਂਗਾ ਪਾਵ ਰਲ ਮਿਲ ਜਦੋਂ ਫਤੇ ਵਤਨ ਦਾ ਨਾ ਫਿਰ ਆਉਂਦਾ ਏ ਸਭ ਕਿਸੇ ਅਤੇ ਕਥਾਵਾਂ
ਜੀ ਬਿਲਕੁਲ ਕੁਛ ਇਸ ਤਰ੍ਹਾਂ ਦਾ ਹੀ ਸਵਾਲ ਸਾਡੇ ਕੋਲ ਸੀਗਾ ਕਿ ਦੋਸਤੋ ਯੋਧਿਆਂ ਦੀ ਮਹਿਮਾ ਦੇ ਵਿੱਚ ਜੋ ਯੋਧੇ ਨੇ ਬਿਲਕੁਲ ਆਪਣੇ ਬਹੁਤ ਵੱਡੇ ਵੱਡੇ ਯੋਧੇ ਹੋਏ ਨੇ ਜੀ ਪੰਜਾਬ ਦੇ ਵਿੱਚ ਸੋ ਜਿਨ੍ਹਾਂ ਨੇ ਬੜੀਆਂ ਜੰਗਾਂ ਜਿੱਤੀਆਂ ਨੇ ਔਰ ਉਹਨਾਂ ਦੀ ਮਹਿਮਾ ਦੇ ਵਿੱਚ ਜੋ ਇੱਕ ਵਾਰਤਿਕ ਕਹਿ ਸਕਦੇ ਹਾਂ ਜਾਂ ਕਵਿਤਾ ਕਹਿ ਸਕਦੇ ਹਾਂ ਇੱਕ ਬਿਰਤਾਂਤਿਕ ਕਵਿਤਾ ਲਿਖੀ ਜਾਂਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਅੱਛਾ ਆਪਸ਼ਨ ਤੁਹਾਨੂੰ ਦੇ ਦਿੰਦੇ ਹਾਂ ਜੀ ਵਾਰ ਕਹਿੰਦੇ ਨੇ ਜੰਗਨਾਮਾ ਕਿਹਾ ਜਾਂਦਾ ਕਿੱਸਾ ਕਿਹਾ ਜਾਂਦਾ ਜਾਂ ਫਿਰ ਛੰਦ ਕਹਿੰਦੇ ਨੇ ਤੇ ਜੋ ਜ਼ਖਮ ਸੱਜਰਾ ਹੋਵੇ ਉਸ ਨੂੰ ਕੀ ਕਹਿੰਦੇ ਨੇ ਹਾਂਜੀ ਉਡੀਕ ਕਰ ਰਹੇ ਹਾਂ ਜੀ ਜੁੜ ਸਕਦੇ ਹੋ ਤੁਸੀਂ ਇਹਨਾਂ ਜਵਾਬ ਇਹਨਾਂ ਸਵਾਲਾਂ ਦੇ ਜਵਾਬ ਲੈ ਕੇ ਔਰ ਡਾਕ ਬੰਗਲਾ ਜੀ ਕਿਹਨੂੰ ਕਹਿੰਦੇ ਨੇ ਨਾ ਕੁੜੀਆਂ ਚਿੜੀਆਂ ਦੇ ਨਾਲ ਵੀ ਜੁੜਿਆ ਹੋਇਆ ਹੈ ਜੀ ਇਹ ਸਾਡੇ ਨਾਲ ਇਸ ਵਕਤ ਹਰਪ੍ਰੀਤ ਸਿੰਘ ਜੀ ਜੁੜ ਚੁੱਕੇ ਨੇ। ਬਿਲਕੁਲ ਜਿਹੜੀ ਫਸਲ ਦਾ ਅਸੀਂ ਜਵਾਬ ਪੁੱਛ ਰਹੇ ਸੀਗਾ ਤੇ ਉਹਦਾ ਜਵਾਬ ਬਿਲਕੁਲ ਆ ਗਿਆ ਜੀ, ਸਰੋਂ ਦੀ ਫਸਲ। ਹਾਂਜੀ, ਸਾਡੇ ਬਹੁਤ ਸਾਰੇ ਸਰੋਤਿਆਂ ਨੇ ਜਵਾਬ ਜਿਹੜੇ ਨੇ ਬਿਲਕੁਲ ਸਹੀ ਸਹੀ ਦਿੱਤੇ ਨੇ। ਇੱਕ ਦਾਣੇਦਾਰ ਫਲੀਆਂ ਵਾਲੀ ਇਹ ਫਸਲ ਹੁੰਦੀ ਹੈ ਜਿਹਦੇ ਚੋਂ ਤੇਲ ਵੀ ਨਿਕਲਦਾ ਹੈ, ਫੋਕ ਦੀ ਖੱਲ ਵੀ ਬਣਦੀ ਹੈ, ਔਰ ਸਰੋਂ ਉਸ ਨੂੰ ਬਿਲਕੁਲ ਕਹਿੰਦੇ ਨੇ। ਸਰੋਂ ਦੇ ਪੱਤਿਆਂ ਦਾ ਤੇ ਗੰਧਲਾਂ ਦਾ ਜਿਹੜਾ ਸਾਗ ਹੈ ਉਹ ਬਣਾ ਕੇ ਖਾਧਾ ਵੀ ਜਾਂਦਾ, ਜਿਵੇਂ ਕਿ ਰੇਮਨ ਬਰਾੜ ਜੀ ਨੇ ਵੀ ਕਿਹਾ ਸੀਗਾ ਗੰਧਲਾਂ ਦਾ ਸਾਗ ਸਿਆਲ ਦੀ ਰੁੱਤ ਦੀ ਨਾ ਪੰਜਾਬੀਆਂ ਦੀ ਬੜੀ ਮਨ ਭਾਉਂਦੀ ਅਸੀਂ ਕਹਿ ਲਈਏ ਖੁਰਾਕ ਹੁੰਦੀ ਹੈ। ਤੇ ਗੰਧਲ ਸਰੋਂ ਦੀ ਫਸਲ ਨਿਸਰਨ ਤੋਂ ਪਹਿਲਾਂ ਬੂਟੇ ਦੇ ਉੱਪਰਲੇ ਹਿੱਸੇ ਦੀ ਜਿਹੜੀ ਪਹੁੰਚ ਹੁੰਦੀ ਹੈ ਨਾ ਉਸ ਨੂੰ ਕਹਿ ਲੈਂਦੇ ਨੇ। ਤੇ ਸਰੋਂ ਦੇ ਜਿਹੜੇ ਪੀਲੇ ਪੀਲੇ ਰੰਗ ਦੇ ਫੁੱਲ ਆਉਂਦੇ ਨੇ, ਬਾਕੀ ਬੜੇ ਸੋਹਣੇ ਲੱਗਦੇ ਨੇ, ਫਿਰ ਫਲੀਦਾਰ ਫਲ ਲੱਗਦਾ। ਔਰ ਤੁਸੀਂ ਵੇਖੋ ਕਿ ਸਰੋਂ ਨਾ ਅੱਜ ਤੋਂ ਕੋਈ 70-80 ਕੁ ਸਾਲ ਪਹਿਲਾਂ ਹਾੜੀ ਦੀਆਂ ਜਿਹੜੀਆਂ ਮੁੱਖ ਫਸਲਾਂ ਹੁੰਦੀਆਂ ਸੀ ਨਾ ਉਹਦੇ ਵਿੱਚੋਂ ਇੱਕ ਫਸਲ ਹੁੰਦੀ ਸੀ। ਬੜੇ ਪੁਰਾਣੇ ਤੋਂ ਬੜੇ ਲੰਮੇ ਸਮੇਂ ਤੋਂ ਇਹ ਫਸਲ ਜਿਹੜੀ ਉਸੇ ਤਰ੍ਹਾਂ ਚੱਲਦੀ ਆ ਰਹੀ ਹੈ, ਔਰ ਬਹੁਤਾ ਜ਼ਿਆਦਾਤਰ ਇਹ ਮੀਹਾਂ ਦੇ ਉੱਤੇ ਹੀ ਨਿਰਭਰ ਹੁੰਦੀ ਹੈ। ਸਰੋਂ ਜਿਹੜੀ ਹੈ ਇਕੱਲੀ ਬਹੁਤੀ ਬੀਜੀ ਜਾਂਦੀ ਹੁੰਦੀ ਸੀ, ਤੇ ਏਦਾਂ ਹੁੰਦਾ ਸੀਗਾ ਕਿ ਇਸ ਨੂੰ ਬਹੁਤ ਹੀ ਕਈ ਵਾਰੀ ਸਰੋਂ ਜਿਹੜੀ ਹੈ ਛੇਤੀ ਕਿਰ ਜਾਣ ਵਾਲੀ ਫਸਲ ਵੀ ਇਸ ਨੂੰ ਮੰਨਿਆ ਜਾਂਦਾ ਹੈ, ਇਸ ਲਈ ਇਸ ਨੂੰ ਬਹੁਤ ਹੀ ਪੱਕਣ ਤੋਂ ਪਹਿਲਾਂ ਹੀ ਵੱਢਿਆ ਜਾਂਦਾ ਹੈਗਾ ਜੀ। ਸਾਡੇ ਅਗਲੇ ਸਰੋਤੇ ਸਾਡੇ ਨਾਲ ਨੇ ਜੀ, ਆਓ ਸਾਂਝ ਪਾਉਂਦੇ ਹਾਂ, ਗੱਲ ਕਰਦੇ ਹਾਂ ਜੀ। ਸਵਾਗਤ ਪ੍ਰੋਗਰਾਮ ਚ। ਸਤਿ
ਸ੍ਰੀ ਅਕਾਲ ਬੇਟੇ, ਸਾਰੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ।
ਇਹ ਡਾਕ ਬੰਗਲਾ ਅੱਗੇ ਸਿਰ ਤੇ ਨਾ ਮੀਡੀਆ ਕਰਕੇ ਪਾਉਂਦੇ ਹੁੰਦੇ ਸੀਗੇ, ਡਾਕ ਬੰਗਲਾ ਸਿਰ ਤੇ ਪਾੜੇ ਡਾਕ ਬੰਗਲਾ, ਉਹਨੂੰ ਡਾਕ ਬੰਗਲਾ ਕਹਿੰਦੇ ਨੇ ਅੱਗੇ।
ਹੋਰ ਕੀ ਕਹਿੰਦੇ, ਕਿਵੇਂ ਗੁੰਦਿਆ ਜਾਂਦਾ ਸੀਗਾ, ਮੀਡੀਆਂ ਕੀਤੀਆਂ ਜਾਂਦੀਆਂ ਸੀਗੀਆਂ ਸਿਰ ਦੇ,
ਗੁੰਦਿਆ
ਜਾਂਦਾ ਸੀ, ਕਿੰਨੀਆਂ ਕੁ ਕੀਤੀਆਂ ਜਾਂਦੀਆਂ ਸੀ।
ਉਹ ਬਹੁਤ ਪਾਈਆਂ ਹੁੰਦੀਆਂ ਡਾਕਟਰਾਂ, ਇੱਕ ਦੂਜੇ ਲਿਖਾ ਕੇ ਬੰਗਲਾ ਪਾਇਆ ਹੁੰਦਾ ਡਾਕ ਬੰਗਲਾ, ਡਾਕ ਬੰਗਲਾ ਕਹਿੰਦੇ ਹੁੰਦੇ। ਮੀਡੀਆ ਮੀਡੀਆ ਹੇਠਾਂ ਉੱਤੇ ਕਰਕੇ ਨਾ ਵੀ ਡੱਬੀਆਂ ਜਾਂ ਬਣਾ ਬਣਾ ਕੇ ਪਾਉਣ ਦਿੰਦੇ,
ਨਿਊਯਾਰਕ ਤੋਂ। ਅੱਛਾ, ਮੈਂ ਸੁਣਿਆ ਜੀ ਕਿ ਇਹ ਬੜੇ ਦਿਨ ਫਿਰ ਰੱਖਿਆ ਵੀ ਜਾਂਦਾ ਹੁੰਦਾ ਸੀ ਇਸੇ ਤਰ੍ਹਾਂ, ਕਈ ਕਈ ਦਿਨ ਜਿਹੜੇ ਵਾਲਾਂ ਨੂੰ ਇਸੇ ਤਰ੍ਹਾਂ ਗੁੰਦ ਕੇ ਗੁੱਤ ਜਿਹੜੀ ਉਹ ਕਈ ਕਈ ਦਿਨ ਰੱਖੀ ਜਾਂਦੀ ਹੁੰਦੀ ਸੀਗੀ।
ਹਾਂ, ਅੱਗੇ ਤਾਂ ਬੇਟੇ ਐਂ ਕਰਦੇ ਹੁੰਦੇ ਸੀ, ਮੈਨੂੰ ਤਾਂ ਨੀ, ਮੈਸੀ ਤਾਂ ਨੀ ਰੱਖਿਆ ਹੈਗਾ। ਕਹਿੰਦੇ ਹੁੰਦੇ ਸੀ ਵੀ ਬਹੁਤ ਦਿਨ, ਹੁਣ ਤਾਂ ਬੁੜੀਆਂ ਕੁੜੀਆਂ ਰੋਜ਼ ਉਹਦੇ ਲੋਕ ਵਾਹੁੰਦੀਆਂ, ਆਪਾਂ ਦੋ ਦੋ ਵਾਰ ਵੀ ਓਲਾ ਕਰ ਲੈਂਦਾ, ਉਦੋਂ ਜਾਣੀ ਰੋਜ਼ ਤਾਂ ਨੀ, ਤੀਏ ਚੌਥੇ ਦਿਨ ਫਿਰ ਖੋਲ ਕੇ ਅਗਲਾ ਹੋਰ ਬਣਵਾ ਦੁਬਾਰਾ ਵਾਹ ਕੇ ਬਣਾ ਲੈਂਦਾ ਸੀ। ਕਈ ਤਾਂ ਅੱਠ ਅੱਠ ਦਿਨ ਨਾ ਆਉਂਦੇ ਨੀ ਸੀ ਹੁੰਦੇ, ਸਿਰ ਨਾ ਆਉਂਦੇ ਨੀ ਸੀ ਹੁੰਦੇ ਅੱਠ ਦਿਨ।
ਅੱਛਾ ਜੀ,
ਤੇ ਇੱਕ ਹੋਰ ਸਵਾਲ ਦੱਸੋ ਕੀ ਬੱਚਿਆ
ਜੀ। ਸਾਡੇ ਕੋਲ ਸਵਾਲ ਇੱਕ ਹੈਗਾ, ਕਹਿੰਦੇ ਉਸ ਫਲ ਦਾ ਨਾਂ ਦੱਸਣਾ ਜਿਹੜਾ ਅਸੀਂ ਖਾ ਨੀ ਸਕਦੇ, ਇਹ ਸਵਾਲ ਸਾਡੇ ਕੋਲ ਆਇਆ ਹੋਇਆ। ਮਧੋਲ, ਮਧੋਲ ਸ਼ਬਦ ਵੀ ਸਾਡੇ ਕੋਲ ਪਹੁੰਚਿਆ ਹੋਇਆ, ਤੇ
ਕਈ ਵਾਰ ਕਹਿੰਦੇ ਨੇ ਮਧੋਲ ਤਾਂ ਫਲਾਨਾ, ਇੰਨਾ ਮਧੋਲਿਆ ਉਹ ਕਿਸੇ ਨੇ ਲੈ ਕੁੱਟਿਆ ਜਾਂ ਮਧੋਲਿਆ।
ਅੱਛਾ ਜੀ,
ਉਹਨੂੰ ਆਏ ਝੂਟੇ ਦਿੱਤੇ, ਮਧੋਲਿਆ ਇੱਕਾ ਮਧੋਲਿਆ ਕਹਿੰਦੇ ਨੇ ਊ, ਫਿਰ ਹੋਰ ਕੋਈ ਹੋ ਸਕਦਾ ਹੈ ਨਾ।
ਠੀਕ ਹੈ ਜੀ, ਜੋ ਜ਼ਖਮ ਸੱਜਰਾ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਜੀ?
ਅੱਲਾ, ਅੱਲਾ ਜ਼ਖਮ ਅੱਲਾ ਨਰਮ ਅੱਲਾ
ਜੀ। ਕਿਆ ਬਾਤ ਹੈ ਜੀ, ਬਿਲਕੁਲ ਬਹੁਤ ਖੂਬਸੂਰਤੀ ਦੇ ਨਾਲ ਜਵਾਬ ਤੁਸੀਂ ਦੇ ਦਿੱਤੇ ਨੇ, ਤੇ ਬਹੁਤ ਸ਼ੁਕਰੀਆ ਬੇਬੇ ਜੀ, ਤੁਸੀਂ ਵੀ ਜੁੜਦੇ ਹੋ ਸਾਡੇ ਨਾਲ, ਚੰਗਾ ਲੱਗਦਾ। ਕੁਛ ਹੋਰ ਤੁਸੀਂ ਸਾਂਝ ਪਾਉਣਾ ਚਾਹੁੰਦੇ ਹੋਵੋ, ਕੋਈ ਸਵਾਲ ਤੁਸੀਂ ਦੱਸਣਾ ਚਾਹੁੰਦੇ ਹੋ?
ਨਾ ਬੇਟੇ, ਹੁਣ ਮੈਂ ਤਾਂ ਕੀ ਆ, ਮੈਂ ਤਾਂ ਇਹ ਬਸ ਬੈਠੀ, ਨਹੀਂ ਦਿਮਾਗ ਹੁਣ ਕੰਮ ਕਰਦਾ ਇੰਨਾ, ਹੈ ਨਾ, ਕਈ ਵਾਰ ਪਤਾ ਨੀ ਲੱਗਦਾ।
ਇਹੋ ਜਿਹੀ ਤਾਂ ਗੱਲ ਨੀ, ਪਰ ਮੈਨੂੰ ਲੱਗਦਾ ਕਿ ਜੇ ਚੇਤੇ ਕਰਾਇਆ ਜਾਵੇ ਨਾ ਤੇ ਬੜਾ ਕੁਛ ਚੇਤੇ ਆ ਜਾਂਦਾ, ਬਸ ਗੱਲ ਛੇੜਨ ਦੀ ਹੁੰਦੀ ਆ। ਤੇ ਜਿਵੇਂ ਤੁਸੀਂ ਡਾਕ ਬੰਗਲਾ ਦਾ ਬੜਾ ਖੂਬਸੂਰਤੀ ਦੇ ਨਾਲ ਜ਼ਿਕਰ ਕੀਤਾ, ਸਾਨੂੰ ਸਾਰਿਆਂ ਨੂੰ ਦੱਸਿਆ, ਔਰ ਸਿਰਫ ਬੰਗਲਾ ਸੀ, ਕਈ ਵਾਰੀ ਬੰਗਲਾ ਸਿਰਫ ਉਹ ਸਮਝ ਲੈਣਾ ਇੱਕ ਜਿਹੜੀ ਸਰਕਾਰੀ ਕੋਠੀ ਨੂੰ ਕਹਿੰਦੇ ਆ, ਪਰ ਬਿਲਕੁਲ ਜੀ ਜਿਹੜਾ ਡਾਕ ਬੰਗਲਾ ਤੁਸੀਂ ਦੱਸ ਕੇ ਗਏ ਹੋ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ। ਬਹੁਤ ਸ਼ੁਕਰੀਆ ਜੀ ਸਾਂਝ ਪਾਉਣ ਦੇ ਲਈ। ਸੋ ਬਿਲਕੁਲ ਜੀ, ਡਾਕ ਬੰਗਲਾ ਉਸ ਸਰਕਾਰੀ ਕੋਠੀ ਨੂੰ ਵੀ ਕਹਿੰਦੇ ਨੇ ਜਿੱਥੇ ਦੌਰੇ ਤੇ ਆਏ ਜਿਹੜੇ ਅਫਸਰ ਨੇ ਉਨ੍ਹਾਂ ਦੇ ਠਹਿਰਨ ਦੇ ਲਈ ਉਨ੍ਹਾਂ ਦੀ ਖੁਰਾਕ ਦਾ ਜਿਹੜਾ ਪ੍ਰਬੰਧ ਹੈ ਉਹ ਹੁੰਦਾ ਹੈ। ਔਰ ਡਾਕ ਬੰਗਲੇ ਨੂੰ ਹੁਣ ਰੈਸਟ ਹਾਊਸ ਵੀ ਕਹਿ ਲੈਂਦੇ ਨੇ। ਪਰ ਬਿਲਕੁਲ ਜਿਸ ਡਾਕ ਬੰਗਲੇ ਦੇ ਬਾਰੇ ਅਸੀਂ ਜਿਹੜੀ ਗੱਲ ਕਰ ਰਹੇ ਸੀਗੇ, ਜੋ ਪੁੱਛਣਾ ਚਾਹ ਰਹੇ ਸੀ, ਉਹਦਾ ਜਵਾਬ ਹੁਣੇ ਹੁਣ ਸਾਡੇ ਕੋਲ ਆਇਆ ਹੈ। ਇੱਕ ਕਿਸਮ ਦੀ ਸਿਰ ਦੇ ਵਾਲਾਂ ਦੀ ਗੁੰਦਣ ਦੀ ਇਹ ਵਿਧੀ ਹੁੰਦੀ ਹੈ, ਔਰ ਡਾਕ ਬੰਗਲਾ ਪਾਉਣ ਦੇ ਲਈ ਸਿਰ ਦੇ ਵਾਲਾਂ ਦੀ ਜਿਹੜੀ ਗੁੰਦਾਈ ਹੈ ਉਹ ਗਿੱਚੀ ਦੀ ਥਾਂ ਸਿਰ ਦੀ ਚੋਟੀ ਤੋਂ ਸ਼ੁਰੂ ਕੀਤੀ ਜਾਂਦੀ ਹੈ ਜੀ। ਔਰ ਜਿਹੜੇ ਵਾਲ ਹੁੰਦੇ ਸੀਗੇ ਪਿੱਠ ਤੇ ਜਿਹੜੇ ਨੇ ਉਹ ਲਟਕਦੇ ਰਹਿੰਦੇ ਸੀ, ਉਹਨੂੰ ਗੁੱਤ ਕਹਿੰਦੇ ਨੇ, ਗੁੱਤ ਗੁੰਦ ਲੈਂਦੇ ਹੁੰਦੇ ਸੀਗੇ। ਪਹਿਲਾਂ ਸਮਿਆਂ ਦੇ ਵਿੱਚ ਇੱਦਾਂ ਹੀ ਕਰਦੇ ਹੁੰਦੇ ਸੀ, ਕਈ ਢੰਗਾਂ ਦੇ ਨਾਲ ਨਾਲ ਗੁੱਤ ਨੂੰ ਗੁੰਦਿਆ ਜਾਂਦਾ ਹੁੰਦਾ ਸੀਗਾ। ਸੱਗੀ ਫੁੱਲ ਪਾਉਣ ਵਾਲੀ ਗੁੱਤ ਦੀ ਜਿਹੜੀ ਗੁੰਦਾਈ ਆ ਉਹ ਹੋਰ ਤਰ੍ਹਾਂ ਹੁੰਦੇ ਸੀ, ਮਿੱਡੀਆਂ ਵਾਲੀ ਗੁੱਤ ਦੀ ਗੁੰਦਾਈ ਹੋਰ ਤਰ੍ਹਾਂ ਹੁੰਦੀ ਸੀ। ਔਰ ਡਾਕ ਬੰਗਲਾ ਗੁੰਦਾਉਣ ਦਾ ਵੀ ਬੜਾ ਰਿਵਾਜ ਹੁੰਦਾ ਸੀਗਾ ਪਹਿਲਾਂ। ਪਹਿਲਾਂ ਸਮਿਆਂ ਦੇ ਵਿੱਚ ਇੱਕ ਦਿਨ ਦੇ ਗੁੰਦੇ ਹੋਏ ਵਾਲਾਂ ਦੀ ਗੁੱਤ ਵੀ ਕਈ ਕਈ ਦਿਨ ਰੱਖੀ ਜਾਂਦੀ ਹੁੰਦੀ ਸੀਗੀ, ਪਰ ਅੱਜ ਕੱਲ ਦੇ ਸਮੇਂ ਦੇ ਅਨੁਸਾਰ ਜਿਹੜੀਆਂ ਮੁਟਿਆਰਾਂ ਨੇ ਕੁੜੀਆਂ ਨੇ ਉਹ ਘੱਟ ਹੀ ਵਾਲ ਗੁੰਦਦੀਆਂ ਨੇ ਜੀ, ਘੱਟ ਹੀ ਗੁੱਤਾ ਕਰਦੀਆਂ ਨੇ। ਹੁਣ ਤਾਂ ਵਾਲ ਵਾਹ ਕੇ ਵਾਲਾਂ ਦੇ ਵਿੱਚ ਕਲਿੱਪ ਜਾਂ ਰਬੜ ਬੈਂਡ ਪਾਉਣ ਦਾ ਜਿਹੜਾ ਰਿਵਾਜ ਆ ਉਹੀ ਚੱਲਦਾ। ਸੋ ਡਾਕ ਬੰਗਲੇ ਦਾ ਰਿਵਾਜ ਤਾਂ ਲਗਭਗ ਖਤਮ ਹੀ ਹੋ ਚੁੱਕਿਆ ਜੀ।
ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਬੰਦੇ ਦੇ ਹੱਥਾਂ ਵਰਗਾ ਕਿੱਡੀਆਂ ਕਿੱਡੀਆਂ ਨੇ ਹੋਈਆਂ ਦੇਖੋ ਸੰਸਾਰ ਚ ਜੰਗਾ, ਆ ਸਾਥੋਂ ਸਾਂਭ ਨਹੀਂ ਹੁੰਦੀਆਂ ਆਪਣੇ ਕਾਰੋਬਾਰ ਚ ਜੰਗਾ। ਕਰੀਏ ਸ਼ੁਕਰਾਨੇ ਜੋੜਾਂ ਉਹਨਾਂ ਦੁਸ਼ਵਾਰ ਦੀ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਬੰਦੇ ਦੇ ਹੱਥਾਂ ਵਰਗਾ ਹਲਕੇ ਕਰ ਹੱਕ ਲਈ ਦੇ, ਪਰ ਦਿਲ ਦੇ ਬੋਝ ਤੋਂ ਭਾਰਾ ਅੱਜ ਟੀਕਰ ਭਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਭਾਰ ਨਹੀਂ ਬਣਿਆ। ਬੰਦੇ ਦੇ ਹੱਥਾਂ ਵਰਗਾ ਜੇਕਰ ਕੁਛ ਦਾ ਲਾਉਣਾ ਲਾਵੀ ਮੁਹੱਬਤਾਂ ਚੇ, ਫਾਇਦੇ ਨੁਕਸਾਨਾਂ ਵਿੱਚ ਵੀ ਥਾਵੀ ਮੁਹੱਬਤਾਂ ਚੇ, ਦੁਨੀਆ ਵਿੱਚ ਉਸ ਤੋਂ ਸੋਹਣਾ ਅੱਜ ਤੱਕ ਵਿਓਪਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਬੰਦੇ ਦੇ ਹੱਥਾਂ ਵਰਗਾ ਰੂਹਾਂ ਨੂੰ ਨੱਚਣ ਦੇ ਲਈ ਲੱਭ ਜਾਂਦੀ ਤਾਲ ਸਦਾ, ਜਜ਼ਬੇ ਨੂੰ ਮਾਰਨ ਵਾਲਾ ਕੋਈ ਹਥਿਆਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਕੋਈ ਸ਼ਖਸ ਨਿਰਾਲੇ ਜੱਗ ਤੇ ਮਸ਼ਹੂਰ ਹੋਏ, ਆਪੇ ਦੇ ਨੇੜੇ ਹੋ ਗਏ ਦੁਨੀਆਂ ਤੋਂ ਦੂਰ ਹੋਏ ਇਹਨਾਂ ਲਈ ਕਦੀ ਵੀ ਅੱਜ ਤੱਕ ਦੋ ਤੇ ਦੋ ਚਾਰ ਨਹੀਂ ਬਣਿਆ ਇਹਨਾਂ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਸ਼ਹਿਨਸ਼ਾਹ ਬਣ ਗਏ ਨੇ ਸਾਬ ਕਈ ਪਰ ਕੋਈ ਰਣਜੀਤ ਸਿੰਘ ਦੇ ਵਾਂਗੂ ਸਰਕਾਰ ਨਹੀਂ ਬਣਿਆ ਇਹਨਾਂ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਦੁਨੀਆਂ ਤੇ ਕਿੰਨੇ ਕਿੱਸੇ ਆਸ਼ਿਕ ਮਾਸ਼ੂਕਾਂ ਦੇ ਕਿੰਨੇ ਹੀ ਦਰਦ ਸੁਣੀ ਦੇ ਇਸ਼ਕੇ ਦੀਆਂ ਹੂਕਾਂ ਦੇ ਲੇਕਿਨ ਫਰਹਾਦ ਜਿਹਾ ਕੋਈ ਲੱਗਦਾ ਦਿਲਦਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਗਏ ਖਰੀ ਸਿਆਣੇ ਧਾਗੇ ਨੀ ਤੋੜੀ ਦੇ ਆਪਣੇ ਤਾਂ ਆਪਣੇ ਹੀ ਹੁੰਦੇ ਦੁੱਖ ਸੁੱਖ ਵਿੱਚ ਲੋੜੀ ਦੇ ਪੈ ਗਈਆਂ ਗੰਢਾਂ ਜਿੱਥੇ ਉੱਥੇ ਮੁੜ ਪਿਆਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ
ਹਾਂਜੀ ਸੁੰਦਰ ਸਰਤਾਜ ਦੀ ਆਵਾਜ਼ 'ਚ ਜੀ ਖੂਬਸੂਰਤ ਗੀਤ ਹੋਣੀ ਤੁਸੀਂ ਸੁਣ ਰਹੀ ਸੀ ਔਰ ਕੁਝ ਸਵਾਲ ਸਾਡੇ ਕੋਲ ਹਜੇ ਪਏ ਹੋਏ ਨੇ ਜਿਹਨਾਂ ਦੇ ਜਵਾਬ ਦੀ ਉਡੀਕ ਅਸੀਂ ਕਰ ਰਹੇ ਹਾਂ ਜੀ ਤੁਸੀਂ ਉਸ ਫਲ ਦਾ ਕਹਿੰਦੇ ਨਾਂ ਦੱਸ ਦਿਓ ਜਿਹੜਾ ਅਸੀਂ ਖਾ ਨਹੀਂ ਸਕਦੇ ਤੇ ਇੱਥੇ ਰਾਮ ਸਿੰਘ ਜੀ ਕਹਿੰਦੇ ਨੇ ਕਿ ਰਾਸ਼ੀ ਫਲ ਅਸੀਂ ਖਾ ਨਹੀਂ ਸਕਦੇ ਤੇ ਇੱਕ ਮੈਨੂੰ ਜਿੱਥੋਂ ਤੱਕ ਯਾਦ ਆ ਰਿਹਾ ਕਿ ਸਬਰ ਦਾ ਫਲ ਵੀ ਹੁੰਦਾ ਨਾ ਜੀ ਜੀ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਜੁੜਨ ਦੇ ਲਈ ਕਲਾਕਾਰ ਕੁਲਦੀਪ ਮਾਣਕ ਜੀ ਰਾਮ ਸਿੰਘ ਜੀ ਕਹਿੰਦੇ ਨੇ ਜੀ ਬਿਲਕੁਲ ਜੀ ਦਾ ਜ਼ਿਕਰ ਕਰਕੇ ਗਏ ਸੀ ਕਿ ਸਾਡੇ ਕੋਲ ਭੀਮਸੈਨ ਜੀ ਉਸ ਕਲਾਕਾਰ ਦਾ ਨਾਮ ਦੱਸੋ ਕਹਿੰਦੇ ਜੀ ਸੋ ਜਿਨ੍ਹਾਂ ਦੇ ਲਈ ਜਿਨ੍ਹਾਂ ਨੂੰ ਗਵਾਉਣ ਦੇ ਲਈ ਖੁਦ ਟੀਵੀ ਵਾਲੇ ਕਹਿੰਦੇ ਪੈਸੇ ਦਿੰਦੇ ਹੁੰਦੇ ਸੀਗੇ ਜੀ ਖੈਰ ਕੁਲਦੀਪ ਮਾਣਕ ਸਾਹਿਬ ਦੀ ਜਿਹੜੀ ਗਾਇਕੀ ਆ ਉਹ ਤਾਂ ਸਾਰੇ ਹੀ ਚੰਗੀ ਤਰ੍ਹਾਂ ਜਾਣਦੇ ਆ ਕਿ ਜੋ ਉਹ ਗਾ ਕੇ ਗਏ ਸ਼ਾਇਦ ਹੀ ਕੋਈ ਹੋਰ ਉਸ ਤਰ੍ਹਾਂ ਦਾ ਗਾ ਸਕਦਾ ਪਰ ਬਿਲਕੁਲ ਉਹਨਾਂ ਦੀ ਆਵਾਜ਼ ਦਮਦਾਰ ਆਵਾਜ਼ ਔਰ ਉਹਨਾਂ ਦੀ ਆਵਾਜ਼ 'ਚ ਬਹੁਤ ਸਾਰੀਆਂ ਕਲੀਆਂ ਨੇ ਗੀਤ ਨੇ ਕਥਾਵਾਂ ਨੇ ਤੇ ਮੈਂ ਤੁਹਾਨੂੰ ਇੱਥੇ ਪੁੱਛਿਆ ਵੀ ਸੀਗਾ ਕਿ ਯੋਧਿਆਂ ਦੀ ਮਹਿਮਾ ਦੇ ਵਿੱਚ ਲਿਖੀ ਗਈ ਜਿਹੜੀ ਬਿਰਤਾਂਤਕ ਕਵਿਤਾ ਹੁੰਦੀ ਆ ਉਸ ਨੂੰ ਕੀ ਕਹਿੰਦੇ ਨੇ ਤੇ ਮੇਰੇ ਕੋਲ ਇਸ ਵਕਤ ਜੀ ਸਰੋਤਿਆਂ ਦੇ ਜਿਹੜੇ ਮੈਸੇਜ ਆ ਰਹੇ ਨੇ ਗੁਰਦੀਪ ਉੱਪਰ ਆਏ ਜੀ ਲਾਈਕ ਵਾਲਾ ਬਟਨ ਦੱਬਦੇ ਨੇ ਜੀ ਸ਼ੁਕਰੀਆ ਔਰ ਇੱਥੇ ਪਾਸ਼ਮਾ ਜੀ ਵੀ ਜੁੜੇ ਹੋਏ ਨੇ ਜੀ ਉਹਨਾਂ ਨੇ ਕਿਹਾ ਕਿ ਮਿਹਨਤ ਦਾ ਫਲ ਵੀ ਅਸੀਂ ਖਾ ਨਹੀਂ ਸਕਦੇ ਹਾਂਜੀ ਮਿਹਨਤ ਵੀ ਕਰਨੀ ਪੈਂਦੀ ਹੈ ਤੇ ਦੂਜੇ ਹੀ ਇਹਨਾਂ ਨੇ ਕਿਹਾ ਕਿ ਅੱਲਾ ਜ਼ਖਮ ਕਹਿੰਦੇ ਨੇ ਜੀ ਉਸਨੂੰ ਅੱਲਾ ਹਾਂਜੀ ਬਿਲਕੁਲ ਜੀ ਅੱਲਾ ਹੀ ਜ਼ਖਮ ਹੈ ਨਾ ਜੀ ਸੱਜਰਾ ਜ਼ਖਮ ਜਿਹਨੂੰ ਆਪਾਂ ਕਹਿ ਸਕਦੇ ਹਾਂ ਤੇ ਨਾਲ ਹੀ ਜੀ ਇਹਨਾਂ ਨੇ ਕਿਹਾ ਉਸ ਨੂੰ ਵਾਰ ਕਹਿੰਦੇ ਨੇ ਕਿਆ ਬਾਤ ਹੈ ਜੀ ਬਹੁਤ ਵਧੀਆ ਜੀ ਸੋ ਬਿਲਕੁਲ ਵਾਰ ਕਹਿੰਦੇ ਨੇ ਤੇ ਵਾਰ ਦਾ ਤੁਸੀਂ ਜ਼ਿਕਰ ਕੀਤਾ ਤੇ ਫਿਰ ਆਪਾਂ ਕੁਲਦੀਪ ਮਾਣਕ ਸਾਹਿਬ ਦੀ ਆਵਾਜ਼ ਚ ਵਾਰ ਸੁਣ ਲਈਏ ਬਾਬਾ ਬੰਦਾ ਸਿੰਘ ਬਹਾਦਰ
ਲੈ ਕੇ ਕਲ ਦੀ ਥਰ ਤੋਂ ਥੱਪੜਾ ਬੰਦਾ ਸਿੰਘ ਬਹਾਦਰ ਬਣ ਗਿਆ ਹੌਲੀ
ਲੂਣ ਅੱਖਾਂ ਦੇ ਵਿੱਚ ਆ
ਵਾਹ ਬਹੁਤ ਖੂਬ ਜੀ। ਸੋ ਇਹ ਵਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਤੁਸੀਂ ਸੁਣੀ ਕੁਲਦੀਪ ਮਾਣਿਕ ਸਾਹਿਬ ਦੀ ਆਵਾਜ਼ ਚ, ਔਰ ਵਾਕਈ ਵਾਰਾਂ ਤੁਰੀਆਂ ਜਾਣ ਤੇ ਵਾਰਾਂ ਜਿਹੜੀਆਂ ਨੇ ਸਾਨੂੰ ਸੁਣਨ ਨੂੰ ਮਿਲਦੀਆਂ ਰਹਿਣ, ਕਿਉਂਕਿ ਇਹ ਵੀ ਸਾਡੇ ਪੰਜਾਬੀ ਸੰਗੀਤ ਦਾ ਬਹੁਤ ਹੀ ਅਨਮੋਲ ਵਿਰਸਾ ਹੈ। ਤੇ ਪਾਸ਼ਮਾ ਜੀ ਕਹਿੰਦੇ ਨੇ ਕਿ ਅੱਜ ਉਹਨਾਂ ਦੇ ਮਿਸਿਜ਼ ਦਾ ਬਰਥਡੇ ਵੀ ਹੈ, ਸੋ ਸਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਵੱਲੋਂ, ਜਨਪ੍ਰਦੇਸ਼ ਪੂਰੀ ਟੀਮ ਵੱਲੋਂ ਬਿਲਕੁਲ ਜੀ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ ਅਸੀਂ ਦਿੰਦੇ ਹਾਂ, ਔਰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ, ਖੁਸ਼ ਰੱਖਣ। ਬਹੁਤ ਸ਼ੁਕਰੀਆ ਜੀ। ਮਧੋਲ ਦਾ ਜਵਾਬ ਵੀ ਆਇਆ ਹੈ, ਕਹਿੰਦੇ ਜਦੋਂ ਦੋ ਜਾਣੇ ਘੁਲਦੇ ਨੇ ਤੇ ਜਿਹੜਾ ਜਿੱਤ ਜਾਵੇ ਤੇ ਕਹਿੰਦੇ ਨੇ ਕਿ ਇਸ ਨੇ ਉਸ ਨੂੰ ਮਧੋਲ ਦਿੱਤਾ। ਅੱਛਾ ਜੀ, ਚਲੋ ਠੀਕ ਹੋ ਗਿਆ। ਤੇ ਗੁਰਿੰਦਰਪਾਲ ਸਿੰਘ ਸੈਣੀ ਜੀ ਕਹਿੰਦੇ ਬਹੁਤ ਸੋਹਣਾ ਸ਼ੋਅ ਹੈ ਜੀ। ਜੀ ਬਹੁਤ ਸ਼ੁਕਰੀਆ ਤੁਹਾਡਾ, ਪ੍ਰੋਗਰਾਮ ਚ ਮੈਸੇਜ ਲੈ ਕੇ ਪਹੁੰਚ ਗਏ, ਹੋਰ ਵੀ ਸੋਹਣਾ ਹੋ ਜਾਂਦਾ ਜੀ। ਤੁਹਾਡੇ ਸਾਰਿਆਂ ਦੇ ਮੈਸੇਜ ਦੇ ਨਾਲ, ਤੁਹਾਡੇ ਸਾਰਿਆਂ ਦੇ ਕਾਲਸ ਦੇ ਨਾਲ ਹੀ ਪ੍ਰੋਗਰਾਮ ਖੂਬਸੂਰਤ ਬਣਦਾ, ਤੇ ਤੁਸੀਂ ਇਸੇ ਤਰ੍ਹਾਂ ਜੁੜਦੇ ਰਿਹਾ ਕਰੋ ਜੀ, ਸਾਂਝ ਪਾਉਂਦੇ ਰਿਹਾ ਕਰੋ, ਦੱਸਦੇ ਰਿਹਾ ਕਰੋ ਗੱਲਾਂ ਬਾਤਾਂ। ਤੇ ਅੱਜ ਦੇ ਲਈ ਇੰਨਾ ਹੀ ਕਬੂਲ ਕਰਨਾ, ਕੱਲ ਫਿਰ ਮੁਲਾਕਾਤ ਹੋਵੇਗੀ ਸ਼ਾਮ 6:30 ਭਾਰਤੀ ਸਮੇਂ ਮੁਤਾਬਕ, ਔਰ ਸ਼ਿਕਾਗੋ ਸਮੇਂ ਸਵੇਰੇ 8 ਸੰਦੀਪ ਲਾਈਵ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਉਸ 'ਚ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਨੇ, ਕੁਛ ਖਬਰਾਂ, ਕੁਛ ਦਿਲਚਸਪ ਜਾਣਕਾਰੀਆਂ ਔਰ ਇੰਟਰਵਿਊ ਅਸੀਂ ਲੈ ਕੇ ਹਾਜ਼ਰ ਹੁੰਦੇ ਹਾਂ, ਤੇ ਤੁਸੀਂ ਉਹ ਪ੍ਰੋਗਰਾਮ ਵੀ ਜ਼ਰੂਰ ਸੁਣਨਾ। ਤੇ ਬਾਕੀ ਰੰਗਲੇ ਬੋਲ ਪ੍ਰੋਗਰਾਮ ਨੂੰ ਅਗਰ ਤੁਸੀਂ ਦੁਬਾਰਾ ਸੁਣਨਾ ਚਾਹੁੰਦੇ ਹੋ ਤਾਂ ਇਹਦੇ ਲਈ ਸਾਡਾ ਪੋਡਕਾਸਟ ਦਾ ਆਪਸ਼ਨ ਹੈ। ਪੋਡਕਾਸਟ ਦਾ ਲਿੰਕ ਜਿਹੜਾ ਮੈਂ ਆਪਣੇ ਪੇਜ ਆਰ ਜੇ ਸੰਦੀਪ ਕੌਰ ਦੇ ਨਾਮ ਨਾਲ ਜਿੱਥੇ ਉੱਥੇ ਸ਼ੇਅਰ ਕਰਦੀ ਹੁੰਦੀ ਹਾਂ, ਤੇ ਤੁਸੀਂ ਦੁਬਾਰਾ ਜਦੋਂ ਚਾਹੇ ਮਰਜ਼ੀ ਉੱਥੇ ਸੁਣ ਸਕਦੇ ਹੋ। ਤੇ ਫਿਲਹਾਲ ਮੈਨੂੰ ਸੰਦੀਪ ਕੌਰ ਨੂੰ ਦਿਓ ਜੀ ਆ ਗਿਆ। ਤੁਸੀਂ ਆਪਣਾ ਔਰ ਆਪਣਿਆਂ ਦਾ ਬਹੁਤ ਸਾਰਾ ਖਿਆਲ ਰੱਖਣਾ, ਖੁਸ਼ ਰਹੋ, ਹੱਸਦੇ ਰਹੋ, ਮੁਸਕੁਰਾਉਂਦੇ ਰਹੋ ਜੀ।